ਇਬਰਾਨੀਆਂ ਨੂੰ ਉਸਦਾ ਪਹਿਲਾ ਬਾਪ। ਪਰਮੇਸ਼ੁਰ ਨੇ ਜਿਨ੍ਹਾਂ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਕਈਆਂ ਤਰ੍ਹਾਂ ਨਾਲ ਗੱਲ ਕੀਤੀ ਸੀ, ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਪੁੱਤਰ ਦੇ ਰਾਹੀਂ ਗੱਲ ਕੀਤੀ ਅਤੇ ਉਸਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਉਸਦੇ ਵਸੀਲੇ ਉਹਨੇ ਜਹਾਨ ਵੀ ਰਚੇ ਅਤੇ ਉਸਦੇ ਤੇਜ ਦਾ ਪਿਰਤ ਬਿੰਬ ਅਤੇ ਉਸ ਜਾਤ ਦਾ ਨਕਸ਼ ਹੋ ਕੇ ਆਪਣੇ ਸਮਰਥਾ ਦੇ ਵਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕਰਕੇ ਆਪ ਪਾਪਾਂ ਨੂੰ ਮਾਫ਼ ਕਰਕੇ ਪਰਮ ਧਾਮ ਵਿੱਚ ਸ਼੍ਰੀ ਵਾਹਿਗੁਰੂ ਦੇ ਸੱਜੇ ਪਾਸੇ ਵਿਰਾਜਮਾਨ ਹੋਇਆ। ਉਹ ਦੂਤਾਂ ਨਾਲੋਂ ਕਿੰਨਾ ਕੁ ਉੱਤਮ ਹੋਇਆ ਅਤੇ ਜਿੰਨਾ ਕੁ ਉਹਨਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਲ ਪਾਇਆ, ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ਵਰ ਨੇ ਕਿਸੇ ਨੂੰ ਕਦੇ ਆਖਿਆ, ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦਵਾਇਆ ਹੈ ਅਤੇ ਫਿਰ ਮੈਂ ਤੇਰਾ ਉਹ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਅਤੇ ਜਦ ਉਸ ਪਲੌਠੇ ਨੂੰ ਸੰਸਾਰ ਵਿੱਚ ਫੇਰ ਲਿਆਂਦਾ ਹੋਵੇਗਾ ਤਾਂ ਕਹਿੰਦਾ ਹੈ ਪਰਮੇਸ਼ਵਰ ਦੇ ਸਭੇ ਦੂਤ ਉਹ ਮੱਥਾ ਟੇਕਣਗੇ ਅਤੇ ਦੂਤਾਂ ਦੇ ਵਿਖੇ ਆਖਦਾ ਹੈ ਉਹ ਆਪਣੇ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਉਪਾਸਕਾਂ ਦੀ ਅਗਨ ਦੀਆਂ ਲੱਟਾਂ ਨਾਲ ਬਣਾਉਂਦਾ ਹੈ ਔਰ ਪੁੱਤਰ ਦੇ ਵਿਖੇ ਤੇਰਾ ਸਿੰਘਾਸਨ ਜੁਗੋ ਜੁਗ ਪਰਮੇਸ਼ਵਰ ਹੈ ਅਤੇ ਸਿਧਿਆਈ ਦੀ ਆਸਾ ਤੇਰੇ ਰਾਜ ਦਾ ਆਸਾ ਹੈ। ਤੂੰ ਧਰਮ ਨਾਲ ਪ੍ਰੇਮ ਕੁਧਰਮ ਨਾਲ ਵੈਰ ਰੱਖਿਆ ਹੈ, ਇਸ ਲਈ ਪਰਮੇਸ਼ਵਰ ਤੇਰੇ ਪਰਮੇਸ਼ਵਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਨੂੰ ਵੱਧ ਤੈਨੂੰ ਮਸਾ ਕੀਤਾ ਹੈ ਅਤੇ ਇਹ ਵੀ ਹੇ ਪ੍ਰਭੂ ਤੂੰ ਆਦ ਵਿੱਚ ਧਰਤੀ ਅਤੇ ਆਕਾਸ਼ ਦੀ ਨੀਂਹ ਤਰੀ ਅਤੇ ਤੇਰੇ ਆਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ ਅਤੇ ਉਹ ਨਾਸ਼ ਹੋ ਜਾਣਗੇ ਪਰ ਤੂੰ ਅਟਲ ਰਹਿੰਦਾ ਹੈ। ਉਹ ਸਾਰੇ ਕੱਪੜੇ ਵਾਂਗੂ ਪੁਰਾਣੇ ਹੋ ਜਾਣਗੇ ਅਤੇ ਚਾਦਰ ਵਾਂਗੂ ਉਹਨਾਂ ਨੂੰ ਵਲਟਾਵੇਂਗਾ ਅਤੇ ਕੱਪੜੇ ਵਾਂਗੂ ਉਹ ਬਦਲ ਜਾਣਗੇ, ਪਰ ਤੂੰ ਉਹੀ ਹੈ ਅਤੇ ਉਹ ਤੇਰੇ ਵਰੇ ਮੁੱਕਣਗੇ ਨਹੀਂ। ਪਰ ਦੂਤਾਂ ਵਿੱਚੋਂ ਕਿਹਦੇ ਵਿਖੇ ਉਹਨੇ ਕਦੇ ਆਖਿਆ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਕੀ ਨਾ ਕਰ ਦਿਆਂ? ਭਲਾ ਉਹ ਸਭ ਸੇਵਾ ਕਰਨ ਵਾਲੇ ਆਤਮੇ ਨਹੀਂ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਇਕੱਲੇ ਜਾਂਦੇ ਹਨ। ਦੂਜਾ ਬਾਪ ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਹੋਈਆਂ ਹਨ ਹੋਰ ਵੀ ਧਿਆਨ ਰੱਖੀਏ, ਅਜਿਹਾ ਨਾ ਹੋਵੇ ਭਾਈ ਕਿਤੇ ਅਸੀਂ ਉਹਨਾਂ ਤੋਂ ਵਹਿ ਕੇ ਦੂਰ ਹੋ ਜਾਈਏ। ਜਦੋਂ ਉਹ ਵਚਨ ਜਿਹੜਾ ਦੂਤਾਂ ਦੀ ਜ਼ਬਾਨੀ ਆਖਿਆ ਗਿਆ ਸੀ ਦ੍ਰਿੜ ਠਹਿਰਿਆ ਅਤੇ ਹਰੇਕ ਅਪਰਾਧ ਅਤੇ ਅਨਆਗਿਆਕਾਰੀ ਨੂੰ ਠੀਕ ਠਾਕ ਬਦਲਾ ਮਿਲਿਆ ਅਤੇ ਅਸੀਂ ਕੀਕੁਰ ਬਚ ਨਿਕਲਾਂਗੇ ਅਤੇ ਐਡੀ ਵੱਡੀ ਮੁਕਤੀ ਦੀ ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ। ਪਰਮੇਸ਼ਵਰ ਵੀ ਨਿਸ਼ਾਨੀਆਂ ਅਤੇ ਚੰਬਿਆਂ ਅਤੇ ਨਾਨਾ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੀਆਂ ਵੱਡਾ ਵਸੀਲਾਂ ਦੇ ਨਾਲ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਉੱਤੇ ਸਾਖੀ ਦਿੰਦਾ ਰਿਹਾ। ਉਹਨੇ ਤਾਂ ਆਉਣ ਵਾਲੇ ਸੰਸਾਰ ਨੂੰ ਜਿਹਨੂੰ ਅਸੀਂ ਗੱਲ ਕਰਦੇ ਹਾਂ ਦੂਤਾਂ ਦੇ ਮਤਹਿਤ ਨਹੀਂ ਪਰ ਕਿਸੇ ਨੇ ਕਿਤੇ ਇਹ ਕਹਿ ਕੇ ਸਾਖੀ ਦਿੱਤੀ ਇਨਸਾਨ ਕੀ ਹੈ ਜੋ ਤੂੰ ਚੇਤੇ ਵਿੱਚ ਲਿਆਵੇਂ ਜਾਂ ਆਦਮੀ ਕੀ ਜਾਇਆ ਜੋ ਉਸਨੂੰ ਤੂੰ ਨਿਗਾਹ ਕਰੇ। ਤੂੰ ਆਪਣੇ ਦੂਤਾਂ ਨਾਲੋਂ ਥੋੜੇ ਚਿਰ ਲਈ ਕੱਟ ਕੀਤਾ ਹੈ ਅਤੇ ਮਹਿਮਾ ਔਰ ਆਦਰ ਦਾ ਮੁਕਟ ਉਹਦੇ ਸਿਰ ਉੱਤੇ ਰੱਖਿਆ ਹੈ। ਤੂੰ ਆਪਣੀ ਦਸਤਗੀਰੀ ਉਹਨੂੰ ਥਾਪਿਆ ਅਤੇ ਸਭੋ ਕੁਝ ਉਹਦੇ ਪੈਰਾਂ ਦੇ ਹੇਠ ਅਧੀਨ ਕਰ ਦਿੱਤਾ, ਕਿਉਂਕਿ ਜਦੋਂ ਉਸਨੇ ਸਭ ਕੁਝ ਅਧੀਨ ਕਰ ਦਿੱਤਾ ਤਾਂ ਕੁਝ ਨਹੀਂ ਛੱਡਿਆ ਜੋ ਉਹਦੇ ਅਧੀਨ ਨਾ ਕੀਤਾ ਹੋਵੇ। ਪਰ ਅਜੇ ਤੀਕਰ ਅਸੀਂ ਸਭ ਉਹਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ, ਪਰ ਅਸੀਂ ਉਹਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਕੱਟ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਬਹੁਤ ਦਾ ਦੁੱਖ ਚੱਲਣ ਦੇ ਕਾਰਨ ਪ੍ਰਤਾਪ ਅਤੇ ਮਾਨ ਦਾ ਮੁਕਟ ਰੱਖਿਆ ਹੋਇਆ ਵੇਖਦੇ ਹਾਂ, ਤਾਂ ਜੋ ਪਰਮੇਸ਼ਵਰ ਦੀ ਵਡਿਆਈ ਅਤੇ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸਵਾਦ ਚੱਖੇ ਅਤੇ ਜਿਹਦੇ ਲਈ ਸਭ ਕੁਝ ਹੈ ਅਤੇ ਜਿਹਦੇ ਰਾਹੀਂ ਸਭੋ ਕੁਝ ਹੋਇਆ ਉਸਨੂੰ ਯੋਗ ਸੀ ਭਈ ਬਹੁਤਿਆਂ ਪੁੱਤਰਾਂ ਨੂੰ ਤੇਜ ਵਿੱਚ ਲਿਆਉਂਦਾ ਅਤੇ ਉਹਦੀ ਮੁਕਤੀ ਦੇ ਦੇਣ ਵਾਲੇ ਆਗੂ ਦੇ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ, ਕਿਉਂਕਿ ਉਹ ਜਿਹੜਾ ਪਵਿੱਤਰ ਕਰਦਾ ਹੈ ਅਤੇ ਉਹ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਭੇ ਇੱਕ ਤੋਂ ਹੀ ਹਨ ਅਤੇ ਇਸ ਕਰਕੇ ਉਹਨਾਂ ਦੇ ਭਰਾ ਤੋਂ ਆਖਣ ਨਹੀਂ ਸ਼ਰਮਾਉਂਦਾ ਪਰ ਇਹ ਆਖਦਾ ਹੈ ਮੈਂ ਆਪਣੇ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਮੈਂ ਕਲੀਸੀਆ ਵਿੱਚ ਤੇਰੀ ਉਸਤਤ ਕਰਾਂਗਾ ਅਤੇ ਫਿਰ ਇਹ ਮੈਂ ਉਹਨਾਂ ਉੱਤੇ ਭਰੋਸਾ ਰੱਖਾਂਗਾ ਅਤੇ ਫਿਰ ਮੈਂ ਉਹਨਾਂ ਦੇ ਬੱਚੇ ਅਤੇ ਜਿਹੜੇ ਪਰਮੇਸ਼ਰ ਨੇ ਮੈਨੂੰ ਬਖਸ਼ੇ ਹਨ। ਸੋ ਜਦ ਬਾਲਕ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ ਤਾਂ ਉਹਨਾਂ ਦਾ ਉਹਨਾਂ ਵਾਂਗੂ ਆਪ ਹੀ ਇਹਨਾਂ ਵਿੱਚ ਪਿਆਲ ਬਣਿਆ ਤਾਂ ਜੋ ਮੌਤ ਦੇ ਰਾਹੀਂ ਉਹ ਉਸਨੂੰ ਜਿਹਦੇ ਵਸ ਵਿੱਚ ਮੌਤ ਹੈ ਅਰਥਾਤ ਸ਼ੈਤਾਨ ਨੂੰ ਨਾਸ਼ ਕਰੇ ਅਤੇ ਉਹਨਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਦੀ ਗੁਲਾਮੀ ਵਿੱਚ ਫਸੇ ਹੋਏ ਸਨ ਛੁਡਾਵੇ, ਕਿਉਂ ਜੋ ਉਹ ਦੂਤਾਂ ਦੀ ਸਹਾਇਤਾ ਤਾਂ ਨਹੀਂ ਸਗੋਂ ਅਬਰਾਹਮ ਦੀ ਅੰਸ਼ ਦੀ ਸਹਾਇਤਾ ਕਰਦਾ ਹੈ। ਇਸ ਕਾਰਨ ਚਾਹੀਦਾ ਹੈ ਭਈ ਉਹ ਸਭਨੀ ਗੱਲੀ ਆਪਣੇ ਪਾਈਆਂ ਵਰਗਾ ਬਣੇ, ਤਾਂ ਜੋ ਉਹ ਉਹਨਾਂ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ਰ ਨੇ ਸਰਬੰਧਕ ਆਖੀਆਂ ਹਨ ਅਤੇ ਲੋਕਾਂ ਦੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਨੂੰ ਦਿਆਲੂ ਅਤੇ ਮਾਤਬਰ ਪ੍ਰਧਾਨ ਜਾਚਕ ਹੋਵੇ। ਕਿਉਂਕਿ ਜਦੋਂ ਉਸਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁੱਖ ਚੱਲਿਆ, ਤਾਂ ਉਹ ਉਹਨਾਂ ਨੂੰ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸਕਦਾ ਹੈ। ਤੀਜਾ ਬਾਪ ਉਪਰੰਤ, ਹੇ ਪਵਿੱਤਰ ਭਰਾਵੋ, ਸਵਰਗੀ ਸੱਦੇ ਹੋਏ ਭਾਈ ਵਾਲੋ, ਤੁਸੀਂ ਸਾਡੇ ਇਕਰਾਰ ਦੇ ਰਸੂਲ ਅਤੇ ਪ੍ਰਧਾਨ ਜਾਜਕ ਯਸੂ ਵੱਲ ਧਿਆਨ ਕਰੋ, ਜਿਹੜਾ ਆਪਣੇ ਥਾਪਣ ਵਾਲੇ ਦੇ ਹੱਕ ਵਿੱਚ ਮਾਤਬਰ ਸੀ, ਜਿਵੇਂ ਮੂਸਾ ਉਹਦੇ ਸਾਰੇ ਘਰ ਵਿੱਚ, ਕਿਉਂ ਜੋ ਕਰੋ ਨਾਲੋ ਜਿਨ੍ਹਾਂ ਦਾ ਘਰ ਬਣਾਉਣ ਵਾਲਾ ਆਦਰ ਹੁੰਦਾ ਹੈ ਅਤੇ ਉਹਦੇ ਯੋਗ ਹੁੰਦਾ ਹੈ, ਉਹਨਾਂ ਹੀ ਵੀ ਮੂਸਾ ਨਾਲੋਂ ਵਧੀਕ ਆਦਰ ਯੋਗ ਹੈ। ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ, ਪਰ ਜਿਨ੍ਹਾਂ ਨੇ ਸਭੋ ਕੁਝ ਬਣਾਇਆ ਹੋਇਆ ਉਹ ਪਰਮੇਸ਼ਵਰ ਹੈ। ਅਤੇ ਮੂਸਾ ਤਾਂ ਉਸਦੇ ਘਰ ਵਿੱਚ ਨੌਕਰ ਦੀ ਨਿਆਈ ਮਾਤਬਰ ਸੀ, ਭਾਈ ਹੋਣ ਵਾਲੀਆਂ ਗੱਲਾਂ ਦੀ ਸਾਖੀ ਦੇਵੇ, ਪਰ ਮਸੀਹ ਪੁੱਤਰ ਦੀ ਨਿਆਈ ਉਸਦੇ ਘਰ ਉੱਤੇ ਅਤੇ ਉਸਦਾ ਘਰ ਅਸੀਂ ਹਾਂ। ਅਤੇ ਜਿਵੇਂ ਆਸ ਦੀ ਦਲੇਰੀ ਔਰ ਅਭਿਮਾਨ ਅੰਤ ਤੋੜੀ ਫੜੀ ਰੱਖੀਏ, ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ, ਅੱਜ ਜੇ ਤੁਸੀਂ ਉਹਦੇ ਆਤਮਾ ਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗਾਵਤ ਦੇ ਦਿਨ ਉਜਾੜ ਵਿੱਚ ਜਾਂ ਤੁਹਾਡੇ ਪਿਓ ਦਾਦਿਆਂ ਨੇ ਮੈਨੂੰ ਪਰਖ ਅਤੇ ਜਾਂਚ ਕੇ ਰੱਖਿਆ ਅਤੇ 40 ਵਰੇ ਮੇਰੇ ਕੰਮ ਵੇਖੇ, ਅਤੇ ਇਸ ਕਾਰਨ ਮੈਂ ਉਸ ਪੀੜੀ ਤੋਂ ਗ੍ਰੰਝ ਹੋਇਆ ਅਤੇ ਆਖਿਆ ਕਿ ਉਹ ਦਿਲੋਂ ਕੁਰਾਹੇ ਪੈ ਗਏ ਅਤੇ ਉਹਨਾਂ ਨੇ ਮੇਰੇ ਰਾਹ ਨੂੰ ਨਾ ਜਾਣਿਆ, ਜਿਵੇਂ ਆਪਣੇ ਗੁੱਸੇ ਵਿੱਚ ਸੌਂ ਖਾਧੀ, ਅਤੇ ਇਹ ਮੇਰੇ ਆਰਾਮ ਲਈ ਕਦੇ ਨਾ ਵੜਨਗੇ। ਹੇ ਭਰਾਵੋ, ਵੇਖਣਾ ਪਈ ਜਿਉਂਦੇ ਪਰਮੇਸ਼ਵਰ ਤੋਂ ਬੇਮੁੱਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦੀ ਬੇਪ੍ਰਤੀਤਾ ਜਾਂ ਬੁਰਾ ਦਿਲ ਨਾ ਹੋਵੇ, ਸਗੋਂ ਜਿੰਨਾ ਚਿਰ ਅੱਜ ਦਾ ਦਿਨ ਆਖੀ ਦਾ ਹੈ ਤੁਸੀਂ ਨਿੱਤ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ, ਤਾਂ ਜੋ ਤੁਸੀਂ ਇੱਕ ਦੂਜੇ ਤੋਂ ਤੁਹਾਡੇ ਕੋਈ ਪਾਪ ਧੋਖੇ ਨਾਲ ਕਠੋਰ ਨਾ ਹੋ ਜਾਵੇ, ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ। ਪਰ ਜਦ ਦੇ ਅਸੀਂ ਪਹਿਲੇ ਨੂੰ ਪਰੋਸੇ ਅਤੇ ਅੰਤ ਤੋੜੀ ਤਕੜਾਈ ਨਾਲ ਫੜੀ ਰੱਖੀਏ, ਜਿਵੇਂ ਆਖਿਆ ਜਾਂਦਾ ਹੈ, ਅੱਜ ਜੇ ਤੁਸੀਂ ਆਤਮਾ ਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਬਗਾਵਤ ਦੇ ਦਿਨ। ਉਹ ਕਿਹੜੇ ਸਨ ਜਿਨ੍ਹਾਂ ਨੇ ਸੁਣ ਕੇ ਬਗਾਵਤ ਕੀਤੀ? ਭਲਾ ਉਹਨਾਂ ਸਭਨਾਂ ਨੂੰ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿਕਲ ਕੇ ਆਏ ਸਨ? ਅਤੇ ਉਹ ਕਿਨ੍ਹਾਂ ਨਾਲ 40 ਵਰੇ ਗ੍ਰੰਝ ਰਿਹਾ? ਭਲਾ ਉਹਨਾਂ ਨਾਲ ਜਿਹੜੇ ਉਜਾੜ ਵਿੱਚ ਪਾਈਆਂ ਰਹੀਆਂ? ਅਤੇ ਕਿਨ੍ਹਾਂ ਨੂੰ ਉਸਦੇ ਨਾਲ ਸੌਂ ਖਾ ਕੇ, ਭਾਈ ਉਹ ਮੇਰੇ ਆਰਾਮ ਵਿੱਚ ਨਾ ਵੜਨਗੇ? ਪਰ ਉਹਨਾਂ ਨੂੰ ਅਨਾਗਿਆਕਾਰ ਸਨ, ਅਸੀਂ ਵੀ ਇਹ ਵੇਖਦੇ ਹਾਂ, ਜੋ ਉਹ ਬੇਪ੍ਰਤੀਤੇ ਦੇ ਕਾਰਨ ਉਸ ਵਿੱਚ ਵੜ ਨਾ ਸਕੇ। ਚੌਥਾ ਬਾਪ ਉਪਰੰਤ, ਸਾਨੂੰ ਡਰਨਾ ਚਾਹੀਦਾ ਹੈ, ਭਾਈ ਨਾ ਹੋਵੇ ਜੋ ਆਰਾਮ ਵਿੱਚ ਵੜਨ ਦਾ ਵਾਅਦਾ ਹੁੰਦਿਆਂ ਸੁਣਦਿਆਂ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਿਹਾ ਹੋਵੇ, ਮਲੂਮ ਹੋਵੇ, ਕਿਉਂ ਜੋ ਸਾਨੂੰ ਖੁਸ਼ੀ ਦੀ ਖਬਰ ਸੁਣਾਈ ਗਈ ਸੀ, ਜਿਵੇਂ ਉਹਨਾਂ ਨੂੰ ਵੀ ਕਰ, ਪਰ ਉਹਨਾਂ ਨੇ ਸੁਣਿਆ ਜੋ ਵਚਨ ਉਹਨਾਂ ਲਈ ਲਾਭਵੰਦ ਨਾ ਹੋਇਆ, ਇਸ ਕਰਕੇ ਜੋ ਇਹ ਵਚਨ ਸੁਣਨ ਵਾਲਿਆਂ ਵਿੱਚ ਨੇਚਾ ਦੇ ਨਾਲ ਨਾ ਰਚਿਆ, ਕਿਉਂ ਜੋ ਅਸੀਂ ਉਹਨਾਂ ਜਿਨ੍ਹਾਂ ਉੱਤੇ ਨੇਚਾ ਕੀਤੀ ਹੈ ਉਹ ਆਰਾਮ ਵਿੱਚ ਵੜਦੇ ਹਨ। ਜੀਕਰ ਉਹਨੇ ਆਖਿਆ ਹੈ, ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂ ਖਾਧੀ, ਕਿ ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ। ਭਾਵੇਂ ਉਹਦੀਆਂ ਕਾਰੀਗਰੀਆਂ ਜਗਤ ਦੇ ਮੁੱਢੋ ਹੀ ਬਣ ਚੁੱਕੀਆਂ ਸਨ, ਉਹਨੇ ਤਾਂ ਸੱਤਵੇਂ ਦਿਨ ਵਿਖੇ ਕੀਤੇ ਇਹੋ ਆਖਿਆ, ਭਈ ਪਰਮੇਸ਼ਰ ਨੇ ਆਪਣੇ ਸਾਰਿਆਂ ਕੰਮਾਂ ਤੋਂ ਵਿਹਲਿਆ ਹੋ ਕੇ ਸੱਤਵੇਂ ਦਿਨ ਨੂੰ ਆਰਾਮ ਕੀਤਾ। ਅਤੇ ਇਸ ਥਾਂ ਵਿੱਚ ਫਿਰ ਕਹਿੰਦਾ ਹੈ, ਉਹ ਮੇਰੇ ਆਰਾਮ ਦੇ ਦਿਨ ਵਿੱਚ ਕਦੇ ਨਾ ਵੜਨਗੇ। ਸੋ ਜਦੋਂ ਕਈਆਂ ਨੇ ਉਸ ਵਿੱਚ ਵੜਨਾ ਅਤੇ ਕਈਆਂ ਜੇ ਬਾਕੀ ਰਹਿੰਦੇ ਹਨ, ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ ਉਹ ਅਨਾਗਿਆਕਾਰੀ ਦੇ ਕਾਰਨ ਉਸ ਵਿੱਚ ਨਾ ਵੜੇ, ਅਤੇ ਫਿਰ ਉਹ ਇੰਨੇ ਚਿਰ ਮਗਰੋਂ ਦਾਊਦ ਦੀ ਜ਼ੁਬਾਨੀ ਕਿਸੇ ਇੱਕ ਗੱਲ ਦੇ ਦਿਨ ਕਰਦਾ ਹੋਇਆ ਜੇ ਅੱਜ ਦਾ ਦਿਨ ਕਹਿੰਦਾ ਹੈ, ਜਿਵੇਂ ਅੱਗੇ ਆਖਿਆ ਸੀ, ਜੇ ਅੱਜ ਤੁਸੀਂ ਉਸਦੀ ਆਤਮਾ ਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਜੇ ਯਹੋਸ਼ੂਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ ਤਾਂ ਪਰਮੇਸ਼ਵਰ ਉਹਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ। ਗੱਲ ਕਾਹਦੀ? ਪਰਮੇਸ਼ਵਰ ਦੀ ਪਰਜਾ ਲਈ ਸਬਤ ਦਾ ਆਰਾਮ ਅਜੇ ਬਾਕੀ ਰਹਿੰਦਾ ਹੈ, ਕਿਉਂਕਿ ਜਿਹੜਾ ਉਹਦੇ ਆਰਾਮ ਵਿੱਚ ਵੜ ਗਿਆ ਉਹਨੇ ਆਪ ਹੀ ਆਪਣੇ ਕੰਮਾਂ ਤੋਂ ਵਿਹਲਿਆ ਹੋ ਕੇ ਆਰਾਮ ਕੀਤਾ, ਜਿਵੇਂ ਪਰਮੇਸ਼ਵਰ ਨੇ ਆਪਣੇ ਕੰਮਾਂ ਤੋਂ। ਸੋ ਆਓ ਅਸੀਂ ਉਸ ਆਰਾਮ ਵਿੱਚ ਵੜਨ ਦਾ ਯਤਨ ਕਰੀਏ, ਭਾਈ ਕੋਈ ਉਹਨਾਂ ਵਾਂਗੂ ਅਨਾਗਿਆਕਾਰੀ ਦੇ ਕਾਰਨ ਨਾ ਡਿੱਗ ਪਵੇ, ਕਿਉਂ ਜੋ ਪਰਮੇਸ਼ਵਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਤਾਰੀ ਤਲਵਾਰ ਨਾਲੋਂ ਤਿੱਖਾ ਹੈ, ਜਿਵੇਂ ਜੀਵ ਅਤੇ ਆਤਮਾ ਨੂੰ ਔਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ, ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ, ਅਤੇ ਸ੍ਰਿਸ਼ਟੀ ਦੀ ਕੋਈ ਵਸਤੂ ਵੀ ਉਸ ਤੋਂ ਲੁਕੀ ਹੋਈ ਨਹੀਂ। ਪਰ ਜਿਹਨੂੰ ਤੁਸਾਂ ਲੇਖਾ ਦੇਣਾ ਹੈ ਉਹਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁੱਲ੍ਹੀਆਂ ਪਈਆਂ ਹਨ। ਸੋ ਜਦੋਂ ਸਾਡਾ ਇੱਕ ਮਹਾਂਪ੍ਰਧਾਨ ਜਾਜਕ ਹੈ ਜਿਹੜਾ ਆਕਾਸ਼ੋਂ ਪਾਰ ਲੰਘ ਕੇ ਗਿਆ, ਅਰਥਾਤ ਪਰਮੇਸ਼ਵਰ ਦਾ ਪੁੱਤਰ ਯੱਸੂ, ਤਾਂ ਆਓ ਅਤੇ ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆ ਰਹੀਏ, ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ। ਅਤੇ ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਨ ਅੱਗੇ ਦਲੇਰੀ ਨਾਲ ਚੱਲੀਏ, ਭਾਈ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ। ਪੰਜਵਾਂ ਬਾਪ, ਹਰੇਕ ਪ੍ਰਧਾਨ ਜਾਜਕ ਜੋ ਮਨੁੱਖਾਂ ਵਿੱਚੋਂ ਹੀ ਲਿਆਂਦਾ ਜਾਂਦਾ ਹੈ, ਪਰਮੇਸ਼ਵਰ ਦੀਆਂ ਕੰਮਾਂ ਦੇ ਲਈ ਮਨੁੱਖਾਂ ਦੇ ਨਿਮਿਤ ਥਾਪਿਆ ਜਾਂਦਾ ਹੈ, ਭਾਈ ਪੇਂਟਾਂ ਅਤੇ ਪਾਪਾਂ ਦੇ ਲਈ ਬਲਿਦਾਨ ਚੜਾਵੇ ਅਤੇ ਉਹ ਨਿਦਾਨਾਂ ਅਤੇ ਭੁੱਲਿਆਂ ਹੋਇਆਂ ਨੂੰ ਅਤੇ ਧਰਮੀ ਨਾਲ ਕਰਕੇ ਸੱਦਦਾ ਹੈ, ਕਿਉਂ ਜੋ ਉਹ ਆਪ ਹੀ ਦੁਰਬਲਤਾਈ ਵਿੱਚ ਘੇਰਿਆ ਹੋਇਆ ਹੈ ਅਤੇ ਇਸੇ ਕਾਰਨ ਜਿਵੇਂ ਪਰਜਾ ਲਈ ਤਿਵੇਂ ਆਪਣੇ ਲਈ ਉਹਨੂੰ ਪਾਪਾਂ ਦੇ ਲਈ ਬੜੀ ਚੜਾਉਣੀ ਪੈਂਦੀ ਹੈ ਅਤੇ ਕੋਈ ਆਪਣੇ ਆਪ ਲਈ ਇਹ ਇੱਜ਼ਤ ਨਹੀਂ ਲੈਂਦਾ, ਪਰ ਤਦੋਂ ਜਦ ਹਰੂਨ ਦੀ ਨਿਆਈ ਪਰਮੇਸ਼ਵਰ ਦਾ ਬੁਲਾਇਆ ਹੋਇਆ ਹੋਵੇ। ਅਤੇ ਇਸੇ ਤਰ੍ਹਾਂ ਮਸੀਹ ਨੇ ਆਪਣੇ ਆਪ ਨੂੰ ਵੀ ਨਹੀਂ ਵਡਿਆਇਆ ਜੋ ਪ੍ਰਧਾਨ ਜਾਜਕ ਬਣੇ, ਸਗੋਂ ਜਿਵੇਂ ਉਹਨੂੰ ਆਖਿਆ ਗਿਆ, ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦਵਾਇਆ ਹੈ, ਜਿਵੇਂ ਇੱਕ ਥਾਂ ਹੋਰ ਵੀ ਆਖਦਾ ਸੀ, ਤੂੰ ਮਲਕੀਦਿਸਕ ਦੀ ਪਦਵੀ ਦੇ ਅਨੁਸਾਰ ਸਦਾ ਤਿਕਰ ਜਾਜਕ ਹੈ। ਅਤੇ ਉਹਨੇ ਉਨੀ ਦਿਨੀ ਜਦੋਂ ਦੇਹ ਤਾਰੀ ਹੋਈ ਸੀ, ਬਹੁਤ ਡਾਢਾ ਮਾਰ ਮਾਰ ਕੇ ਅਤੇ ਹੰਝੂ ਕੇਰ ਕੇਰ ਕੇ ਉਸ ਦੇ ਅੱਗੇ ਜਿਹੜਾ ਉਸਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀ ਅਤੇ ਮਿੰਨਤਾਂ ਕੀਤੀਆਂ, ਅਤੇ ਪਰਮੇਸ਼ਵਰ ਦਾ ਪੈਰ ਰੱਖਣ ਦੇ ਕਾਰਨ ਉਸ ਨੂੰ ਸੁਣੀ ਗਈ। ਅਤੇ ਭਾਵੇਂ ਪਰਮੇਸ਼ਵਰ ਦਾ ਪੁੱਤਰ ਸੀ, ਪਰ ਜਿਹੜੇ ਆਪਣੇ ਆਪ ਨੂੰ ਦੁੱਖ ਭੋਗੇ ਅਤੇ ਉਹਨਾਂ ਆਗਿਆਕਾਰੀ ਸਿੱਖੀ ਅਤੇ ਉਹ ਆਗਿਆਕਾਰ ਸਿੱਧੇ ਹੋ ਕੇ ਉਹਨਾਂ ਸਭਨਾਂ ਦੀ ਜਿਹੜੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ, ਉਹ ਪਰਮੇਸ਼ਵਰ ਦੀ ਵੱਲੋਂ ਮਲਿਕ ਸਿਦਕ ਦੀ ਪਦਵੀ ਦੇ ਅਨੁਸਾਰ ਪ੍ਰਧਾਨ ਜਾਜਕ ਕਰਕੇ ਆਖਿਆ ਗਿਆ ਸੀ। ਅਤੇ ਉਹਦੇ ਵਿਖੇ ਅਸਾਂ ਬਹੁਤ ਕੁਝ ਆਖਣਾ ਹੈ ਪਰ ਅਰਥ ਕਰਨਾ ਔਖਾ ਹੈ, ਇਸ ਲਈ ਜੋ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ, ਕਿਉਂ ਜੋ ਜਿੰਨਾ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ, ਪਰ ਤੁਹਾਨੂੰ ਲੋੜ ਹੈ ਭਾਈ ਤੁਹਾਨੂੰ ਪਰਮੇਸ਼ਵਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਅਤੇ ਮੁੱਢ ਫਿਰ ਸਿਖਾਵੇ, ਅਤੇ ਤੁਸੀਂ ਅਜਿਹੇ ਬਣ ਗਏ ਉਹ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ। ਹਰੇਕ ਜਿਹੜਾ ਦੁੱਧ ਵਰਤਦਾ ਹੈ ਉਹ ਧਰਮ ਦੇ ਵਚਨ ਤੋਂ ਅਣਜਾਣ ਹੈ ਅਤੇ ਇੱਕ ਨਿਆਣਾ ਹੈ, ਪਰ ਅੰਨ ਸਿਆਣਿਆਂ ਲਈ ਹੈ ਅਤੇ ਇਹ ਗਿਆਨ ਦੀਆਂ ਇੰਦਰੀਆਂ ਭਲੇ ਬੁਰੇ ਦੀ ਜਾਂਚ ਕਰਨ ਨੂੰ ਅਭਿਆਸ ਨਾਲ ਸਿੱਧੀਆਂ ਹੋਈਆਂ ਹਨ। ਛੇਵਾਂ ਬਾਪ, ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਆਦਿ ਦੀਆਂ ਗੱਲਾਂ ਛੱਡ ਕੇ ਸਿਆਣੇ ਪੁਣੇ ਦੀ ਵੱਲ ਅਗਾਂਹ ਵੱਧਦੇ ਜਾਈਏ, ਮੁਰਦਿਆਂ ਦੇ ਕੰਮਾਂ ਤੋਂ ਤੌਬਾ ਕਰਨ ਦੀ ਨੀਂਹ ਮੁੜ ਕੇ ਨਾ ਤਰੀਏ, ਨਾਲੇ ਪਰਮੇਸ਼ਵਰ ਉੱਤੇ ਨੇਚਾ ਕਰਨ ਦੀ, ਅਸ਼ਨਾਨਾਂ ਦੀ ਸਿੱਖਿਆ, ਹੱਥ ਰੱਖਣ ਦੀ, ਮੁਰਦਿਆਂ ਦੇ ਜੀ ਉੱਠਣ ਦੀ ਅਤੇ ਸੰਦੀਪਕ ਦੇ ਨਿਉ ਦੀ। ਪਰਮੇਸ਼ਵਰ ਚਾਹੇ ਤਾਂ ਅਸੀਂ ਸਭੇ ਇਹ ਕਰਾਂਗੇ, ਕਿਉਂਕਿ ਜਿਹੜੇ ਇੱਕ ਵਾਰੀ ਉਜਾਲੇ ਕੀਤੇ ਹੋਏ ਹਨ ਸਵਰਗੀ ਦਾਨ ਦਾ ਸਵਾਦ ਚੱਖਿਆ ਅਤੇ ਪਵਿੱਤਰ ਆਤਮਾ ਦੇ ਸਾਂਝੀ ਹੋਏ ਅਤੇ ਪਰਮੇਸ਼ਵਰ ਦੇ ਸ਼ੁਭ ਕਰਮਾਂ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚੱਖਿਆ ਅਤੇ ਮਗਰੋਂ ਬੇਮੁੱਖ ਹੋ ਗਏ ਅਤੇ ਫਿਰ ਉਹਨਾਂ ਨੇ ਨਵੇਂ ਸਿਰੇ ਤੌਬਾ ਕਰਨੀ ਹੁਣ ਹੋਣੀ ਹੈ। ਇਸ ਲਈ ਜੇ ਉਹ ਪਰਮੇਸ਼ਵਰ ਦੇ ਪੁੱਤਰ ਨੂੰ ਆਪਣੀ ਵੱਲੋਂ ਦੂਜੀ ਵਾਰ ਸਦੀਪ ਉੱਤੇ ਚਾੜਦੇ ਹਨ ਅਤੇ ਸਰਹੀਨ ਬੇਪਤ ਕਰਦੇ ਹਨ, ਜਿਹੜੀ ਪੌ ਉਸ ਵਰਖਾ ਨੂੰ ਜਿਹੜੀ ਉਸ ਉੱਤੇ ਵਾਰ ਵਾਰ ਪੈਂਦੀ ਹੈ ਅਤੇ ਪੈਂਦੀ ਹੀ ਗਈ ਅਤੇ ਜਿਨ੍ਹਾਂ ਲਈ ਵਹਾਈ ਜਾਂਦੀ ਹੈ, ਸੋ ਜੋਗ ਪਾਤ ਲੱਗਦੀ ਹੈ ਅਤੇ ਉਹਨੂੰ ਪਰਮੇਸ਼ਵਰ ਤੋਂ ਵਰ ਮਿਲਦਾ ਹੈ, ਪਰ ਜੇ ਉਹ ਕੰਡਿਆਲੀਆਂ ਅਤੇ ਪਖੜੇ ਉਤਪਤ ਕਰੇ ਤਾਂ ਪ੍ਰਵਾਨ ਹੁੰਦੀ ਹੈ ਅਤੇ ਸਰਾਪੀ ਜਾਨ ਦੇ ਨੇੜੇ ਹੈ ਅਤੇ ਉਹਦਾ ਅੰਤ ਪਸਮ ਕੀਤਾ ਜਾਂਦਾ ਹੈ। ਪਰ ਹੇ ਪਿਆਰਿਓ, ਭਾਵੇਂ ਅਸੀਂ ਇਉਂ ਆਖਦੇ ਹਾਂ ਪਰ ਤੁਹਾਡੇ ਵੱਲੋਂ ਸਾਨੂੰ ਇਹਨਾਂ ਅੱਛੀਆਂ ਗੱਲਾਂ ਦੀ ਆਸ ਹੈ ਅਤੇ ਉਹਨਾਂ ਉੱਤੋਂ ਜੋ ਮੁਕਤੀ ਨਾਲ ਸੰਬੰਧ ਰੱਖਦੀਆਂ ਹਨ, ਕਿਉਂ ਜੋ ਪਰਮੇਸ਼ਵਰ ਦੀ ਕੁਨਿਆਉ ਨਹੀਂ, ਕਿਉਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਸ ਦੇ ਨਾਮ ਨਾਲ ਵਿਖਾਇਆ, ਭਾਈ ਤੁਸੀਂ ਸੰਤਾਂ ਦੀ ਸੇਵਾ ਕੀਤੀ ਨਾਲੇ ਕਰਦੇ ਵੀ ਹੋ, ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋਂ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹੋ ਜਿਹਾ ਯਤਨ ਕਰੇ ਤਾਂ ਜੋ ਅਸੀਂ ਆਲਸੀ ਨਾ ਹੋਵੇ, ਸਗੋਂ ਉਸ ਦੀ ਰੀਸ ਕਰੋ ਜਿਹੜਾ ਨੇਚਾ ਅਤੇ ਤੀਰਜ ਦੇ ਰਾਹੀਂ ਵਾਅਦਿਆਂ ਦੇ ਅਧਿਕਾਰੀ ਹੁੰਦੇ ਹਨ। ਜਦੋਂ ਪਰਮੇਸ਼ਵਰ ਨੇ ਅਬਰਾਹਮ ਨੂੰ ਵਚਨ ਦਿੱਤਾ ਅਤੇ ਇਸ ਕਰਕੇ ਜੋ ਆਪਣੇ ਵੱਡੇ ਨਾਲੋਂ ਵੱਡਾ ਨਾ ਕੋਈ ਵੇਖਿਆ ਅਤੇ ਉਹ ਸੌਂਹ ਖਾਂਦਾ ਹੈ ਅਤੇ ਆਪਣੀ ਸੌਂਹ ਹੀ ਖਾ ਕੇ ਆਖਿਆ, ਭਾਈ ਮੈਂ ਤੈਨੂੰ ਬਰਕਤਾਂ ਦਿਆਂਗਾ ਅਤੇ ਤੇਰੇ ਵਾਅਦੇ ਦਾ ਵਾਧਾ ਕਰਾਂਗਾ, ਅਤੇ ਇਸੇ ਕਰਕੇ ਉਹਨੇ ਤੀਰਜ ਕਰਕੇ ਅਤੇ ਦਿੱਤੇ ਹੋਏ ਵਚਨ ਨੂੰ ਪ੍ਰਾਪਤ ਕੀਤਾ। ਮਨੁੱਖ ਤਾਂ ਆਪਣੇ ਨਾਲੋਂ ਕਿਸੇ ਵੱਡੇ ਦੀ ਸੌਂਹ ਖਾਂਦੇ ਹਨ। ਅਤੇ ਉਹਨਾਂ ਦੇ ਹਰੇਕ ਝਗੜੇ ਵਿੱਚ ਸਬੂਤੀ ਲਈ ਸੌਂਹ ਖਾਣੀ ਬਸ ਹੈ। ਇਸ ਕਰਕੇ ਜਦੋਂ ਪਰਮੇਸ਼ਵਰ ਦੇ ਵਾਅਦੇ ਦੇ ਅਧਿਕਾਰੀਆਂ ਉੱਤੇ ਆਪਣੀ ਮਨਸ਼ਾ ਨੂੰ ਹੋਰ ਵੀ ਅਟਲ ਕਰਕੇ ਪ੍ਰਗਟ ਕਰਨਾ ਚਾਹਿਆ ਤਾਂ ਵਿਚਾਲੇ ਸੌਂਹ ਲਿਆਂਦੀ। ਭਾਈ ਦੋ ਅਟਲ ਗੱਲਾਂ ਦੇ ਦੁਆਰਾ ਜਿਨ੍ਹਾਂ ਦਾ ਪਰਮੇਸ਼ਵਰ ਵਿੱਚ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ। ਜਿਹੜੇ ਸਾਡੇ ਸਾਹਮਣੇ ਰੱਖੀ ਹੋਈ ਸੀ ਆਸਾ ਨੂੰ ਫੜ ਲੈਣ ਅਤੇ ਭੱਜ ਕੇ ਪਨਾਹ ਲੈਂਦੇ ਹਨ, ਅਤੇ ਉਹ ਸਾਡੀ ਮਾਨੋ ਆਸਾ ਸਾਡੀ ਜਾਨ ਦਾ ਲੰਗਰ ਹੈ ਜਿਹੜਾ ਅਚਲ ਅਤੇ ਸਥਿਰ ਹੈ, ਅਤੇ ਉਹ ਥਾਂ ਪਹੁੰਚਦਾ ਹੈ ਜੋ ਪੜ ਦੇ ਅੰਦਰ ਹੈ, ਅਤੇ ਜਿਹੜੇ ਯਸੂ ਨੇ ਅੱਗੇ ਬਣ ਕੇ ਅਤੇ ਸਾਡੇ ਲਈ ਪ੍ਰਵੇਸ਼ ਕੀਤਾ, ਜਿਹੜਾ ਮਲਕੀਸੇਦਕ ਦੀ ਪਦਵੀ ਦੇ ਅਨੁਸਾਰ ਸਦਾ ਤਿਕਰ ਪ੍ਰਧਾਨ ਜਾਜਕ ਬਣਿਆ ਹੈ। ਸੱਤਵਾਂ ਬਾਪ, ਅਤੇ ਇਹ ਮਲਕੀਸੇਦਕ ਸਾਲੇਮ ਦਾ ਰਾਜਾ ਅਤੇ ਅਤ ਮਹਾਨ ਦਾ ਜਾਜਕ ਜਿਹੜਾ ਅਬਰਾਹਮ ਨੂੰ ਜਿਸ ਵੇਲੇ ਉਹ ਰਾਜਿਆਂ ਦੇ ਵੱਡੇ ਮੁੜ ਕੇ ਆਉਂਦਾ ਹੈ ਉਹਨੂੰ ਆ ਮਿਲਿਆ ਅਤੇ ਉਹਨੂੰ ਸ਼ੀਸ਼ ਦਿੱਤੀ, ਅਤੇ ਜਿਹਨੂੰ ਅਬਰਾਹਮ ਨੇ ਸਭਨਾਂ ਵਸਤਾਂ ਤੋਂ ਦਸੌਂਦ ਵੀ ਦਿੱਤਾ। ਉਹ ਪਹਿਲਾਂ ਆਪਣੇ ਨਾਂ ਦੇ ਅਰਥ ਅਨੁਸਾਰ ਰਾਜਾ ਦਾ ਧਰਮ, ਅਤੇ ਫਿਰ ਸਲੇਮ ਦਾ ਰਾਜਾ ਵੀ ਅਰਥਾਤ ਸਲਾਮਤੀ ਦਾ ਰਾਜਾ, ਜਿਹਦਾ ਨਾ ਪਿਤਾ ਨਾ ਮਾਤਾ ਨਾ ਕੁਲਪਤਰੀ, ਅਤੇ ਜਿਹਦੇ ਨਾ ਆਦਿ ਦਾ ਦਿਨ ਅਤੇ ਨਾ ਜੀਵਨ ਦਾ ਅੰਤ, ਪਰੰਤੂ ਪਰਮੇਸ਼ਵਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ। ਹੁਣ ਧਿਆਨ ਕਰੋ ਭਈ ਇਹ ਕਿੱਡਾ ਮਹਾਤਮਾ ਸੀ ਜਿਹਨੂੰ ਆਪਣੇ ਘਰਾਣੇ ਦੇ ਸਰਦਾਰ ਅਬਰਾਹਮ ਦੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸਤਾਨ ਦਿੱਤਾ, ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੇ ਜਾਜਕ ਦੀ ਪਦਵੀ ਮਿਲਦੀ ਹੈ, ਅਤੇ ਉਹਨਾਂ ਉਸ ਪਰਜਾ ਤੋਂ ਅਰਥਾਤ ਆਪਣੇ ਭਰਾਵਾਂ ਤੋਂ, ਉਹ ਅਬਰਾਹਮ ਦੀ ਵੰਸ਼ ਵਿੱਚੋਂ ਹਨ, ਸ਼ਰ੍ਹਾਂ ਦੇ ਅਨੁਸਾਰ ਦਸੌਂਦ ਲੈਣ ਦਾ ਹੁਕਮ ਦਿੱਤਾ ਹੈ, ਅਤੇ ਜਿਹਦੀ ਕੁਲਪਤਰੀ ਅਤੇ ਉਹਨਾਂ ਦੇ ਨਾਲ ਰਲਦੀ ਸੀ ਨਹੀਂ, ਉਹਨੇ ਅਬਰਾਹਮ ਤੇ ਦਸੌਂਦ ਲਿਆ ਅਤੇ ਉਹਨੂੰ ਸ਼ੀਸ਼ ਦਿੱਤੀ, ਅਤੇ ਜਿਹਦੇ ਵਚਨ ਨੂੰ ਦਿੱਤੇ ਗਏ ਸਨ, ਪਰ ਕੋਈ ਸ਼ੱਕ ਨਹੀਂ ਭਈ ਛੋਟੇ ਨੂੰ ਵੱਡੇ ਤੋਂ ਸੀਸ ਮਿਲਦੀ ਹੈ, ਅਤੇ ਇੱਥੇ ਮਰਨ ਵਾਲੇ ਮਨੁੱਖ ਦਸੌਂਦ ਲੈਂਦੇ ਹਨ, ਪਰ ਉੱਥੇ ਉਹ ਲੈਂਦਾ ਹੈ ਅਤੇ ਉਹਦੇ ਵਿਖੇ ਸਾਖੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ, ਅਤੇ ਇਹ ਆ ਸਕਦੇ ਹਨ ਜੋ ਲੇਵੀ ਵੀ ਜਿਹੜਾ ਦਸੌਂਦ ਲੈਂਦਾ ਹੈ ਅਬਰਾਹਮ ਦੇ ਰਾਹੀਂ ਦਸੌਂਦ ਦਿੱਤਾ, ਕਿਉਂ ਜੋ ਉਹ ਅਜੇ ਆਪਣੇ ਪਿਓ ਦੀ ਦੇਹ ਵਿੱਚ ਸੀ, ਅਤੇ ਜਿਸ ਵੇਲੇ ਮਲਕੀਸੇਦਕ ਨੂੰ ਆ ਮਿਲਿਆ, ਸੋ ਜਦ ਲੇਵੀ ਵੀ ਜਾਜਕ ਆਈ ਅਤੇ ਜਿਹਦੇ ਨਾਲ ਹੁੰਦਿਆਂ ਕੌਮ ਨੂੰ ਸ਼ਰ੍ਹਾਂ ਮਿਲੀ ਸੀ ਸੰਪੂਰਨਤਾਈ ਪ੍ਰਾਪਤ ਹੁੰਦੀ, ਤਾਂ ਫੇਰ ਕੀ ਲੋੜ ਸੀ ਜੋ ਮਲਕੀਸੇਦਕ ਦੀ ਪਦਵੀ ਦੇ ਅਨੁਸਾਰ ਹੋਰ ਕੋਈ ਜਾਜਕ ਉੱਠਦਾ ਅਤੇ ਹਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ, ਕਿਉਂਕਿ ਜਦੋਂ ਜਾਜਕਾਈ ਬਦਲੀ ਪਵਿੱਤਰ ਸ਼ਰ੍ਹਾਂ ਅਤੇ ਸ਼ਰ੍ਹਾਂ ਦਾ ਬਦਲਣਾ ਆਵਸ਼ ਹੈ, ਕਿਉਂਕਿ ਜਿਹਦੇ ਵਿਖੇ ਇਹ ਗੱਲਾਂ ਕਹੀਆਂ ਜਾਂਦੀਆਂ ਸਨ ਜੋ ਕਿਸੇ ਹੋਰ ਗੋਦ ਦਾ ਹੈ, ਅਤੇ ਉਹਨਾਂ ਵਿੱਚੋਂ ਜਗਵੇਤੀ ਦੇ ਅੱਗੇ ਕਿੰਨੇ ਸੇਵਾ ਨਹੀਂ ਕੀਤੀ, ਅਤੇ ਜੋ ਪ੍ਰਗਟ ਹੈ ਉਹ ਸਾਡਾ ਪ੍ਰਭੂ ਯਹੂਦਾ ਵਿੱਚੋਂ ਨਿਕਲਿਆ, ਜਿਸ ਦੀ ਗੋਤ ਮੂਸਾ ਨੇ ਜਾਜਕਾਂ ਦੇ ਵਿੱਚ ਕੁਝ ਨਹੀਂ ਲਿਖਿਆ, ਅਤੇ ਜਦੋਂ ਮਲਕੀਸੇਦਕ ਦੇ ਸਮਾਨ ਇੱਕ ਹੋਰ ਜਾਜਕ ਉੱਠਿਆ ਜਿਹੜਾ ਸਰੀਰ ਦੇ ਸੰਬੰਧਿਕ ਹੁਕਮ ਦੇ ਅਨੁਸਾਰ ਨਹੀਂ ਪਰ ਅਨਾਸ਼ੀ ਜੀਵਨ ਅਤੇ ਸ਼ਕਤੀ ਦੇ ਅਨੁਸਾਰ ਬਣਿਆ, ਅਤੇ ਸਾਡਾ ਕਹਿਣਾ ਹੋਰ ਵੀ ਸਾਫ਼ ਹੈ, ਅਤੇ ਕਿਉਂ ਜੋ ਸਾਖੀ ਦਿੱਤੀ ਹੋਈ ਹੈ ਤੂੰ ਮਲਕੀਸੇਦਕ ਦੀ ਪਦਵੀ ਦੇ ਅਨੁਸਾਰ ਸਦਾ ਤਿਕਰ ਜਾਜਕ ਹੈ, ਅਤੇ ਅਗਲਾ ਹੁਕਮ ਨਿਤਾਣਾ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ, ਕਿਉਂ ਜੋ ਜਿਹੜਾ ਸ਼ਰ੍ਹਾਂ ਨੂੰ ਵੀ ਕੁਝ ਸੰਪੂਰਨ ਨਹੀਂ ਕੀਤਾ, ਅਤੇ ਉਸਨੇ ਉਸ ਥਾਂ ਨਾਲੋਂ ਇੱਕ ਚੰਗੀ ਆਸਾ ਰੱਖੀ ਹੋਈ ਹੈ ਜਿਹਦੇ ਰਾਹੀਂ ਅਸੀਂ ਬਿਨਾਂ ਪਰਮੇਸ਼ਵਰ ਦੇ ਨੇੜੇ ਅੱਪੜਦੇ ਹਾਂ, ਅਤੇ ਬਿਨਾਂ ਸੌਂਹ ਖਾਦੇ ਨਾ ਬਣਿਆ, ਕਿਉਂ ਜੋ ਬਿਨਾਂ ਸੌਂਹ ਖਾਦੇ ਜਾਜਕ ਬਣੇ ਹਨ, ਪਰ ਇਹ ਸੌਂਹ ਖਾਣ ਨਾਲ ਉਸ ਤੋਂ ਬਣਿਆ ਜਿਹਨੂੰ ਆਖਿਆ ਸੀ ਪ੍ਰਭੂ ਨੇ ਸੌਂਹ ਖਾਧੀ ਅਤੇ ਉਹਨੂੰ ਨਹੀਂ ਬਦਲੇਗਾ, ਤੂੰ ਸਦਾ ਤਿਕਰ ਜਾਜਕ ਹੈ। ਸੋ ਯਸੂ ਇੱਕ ਹੋਰ ਵੀ ਉੱਤਮ ਨੇਮ ਦਾ ਜਾਮਣ ਬਣਿਆ, ਫੇਰ ਤਾਂ ਉਹ ਬਹੁਤੇ ਜਾਜਕ ਬਣੇ ਸਨ, ਇਸ ਲਈ ਜੋ ਮੌਤ ਨੇ ਉਹਨਾਂ ਨੂੰ ਟਿਕਣ ਨਾ ਦਿੱਤਾ, ਪਰ ਇਹ ਸਦਾ ਤਿਕਰ ਜੋ ਰਹਿੰਦਾ ਹੈ, ਇਸ ਕਰਕੇ ਇਹ ਦੀ ਜਾਜਕਾਈ ਅਟਕਲ ਹੈ, ਅਤੇ ਉਹਦੇ ਲਈ ਉਹਨਾਂ ਲਈ ਜਿਹੜੇ ਉਹਦੇ ਰਾਹੀਂ ਪਰਮੇਸ਼ਵਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸਕਦਾ ਹੈ, ਕਿਉਂ ਜੋ ਉਹਨਾਂ ਦੀ ਸਿਫਾਰਿਸ਼ ਕਰਨ ਨੂੰ ਸਦਾ ਜਿਉਂਦਾ ਹੈ। ਇਹੋ ਜਿਹਾ ਪ੍ਰਦਾਨ ਸਾਡੇ ਲਈ ਫੱਬਦਾ ਸੀ, ਅਤੇ ਜਿਹੜਾ ਪਵਿੱਤਰ ਨਿਰਦੋਸ਼ ਨਿਰਮਲ ਪਾਪੀਆਂ ਤੋਂ ਨਿਆਰਾ ਅਤੇ ਕਾਸ਼ੋਂ ਉੱਚਾ ਕੀਤਾ ਹੋਇਆ ਹੋਵੇ, ਅਤੇ ਜਿਹਨੂੰ ਉਹਨਾਂ ਪ੍ਰਧਾਨ ਜਾਜਕਾਂ ਵਾਂਗੂ ਲੋੜ ਨਹੀਂ ਪਈ ਪਹਿਲਾਂ ਆਪਣਿਆਂ ਨੂੰ ਅਤੇ ਫਿਰ ਪਰਜ਼ਾ ਦੀਆਂ ਪਾਪਾਂ ਦੇ ਬਲਿਦਾਨ ਨੂੰ ਨਿੱਤ ਚੜਾਇਆ ਕਰੇ, ਕਿਉਂ ਜੋ ਉਹ ਇੱਕੋ ਵਾਰੀ ਇੱਕ ਵਾਰ ਗੁਜ਼ਰਿਆ ਜਦੋਂ ਉਹ ਆਪ ਉਹਨੂੰ ਚੜਾ ਦਿੱਤਾ। ਸ਼ਰ੍ਹਾਂ ਤਾਂ ਮਨੁੱਖਾਂ ਨੂੰ ਜਿਹੜੇ ਨਿਤਾਣੇ ਹਨ ਪ੍ਰਧਾਨ ਜਾਜਕਾਂ ਠਹਿਰਾਉਂਦੀ ਹੈ, ਪਰ ਸੌਂਹ ਦਾ ਵਚਨ ਜਿਹੜਾ ਸ਼ਰ੍ਹਾਂ ਦੇ ਮਗਰੋਂ ਹੋਇਆ ਸੀ ਪੁੱਤਰ ਨੂੰ ਜੋ ਸਦਾ ਤਿਕਰ ਹੈ ਸਿੱਧਾ ਕੀਤਾ ਹੋਇਆ ਹੈ। ਅੱਠਵਾਂ ਬਾਪ। ਹੁਣ ਜਿਹੜੀਆਂ ਗੱਲਾਂ ਅਸੀਂ ਪਏ ਆਖਦੇ ਹਾਂ ਉਹਨਾਂ ਵਿੱਚੋਂ ਮੁੱਖ ਗੱਲ ਇਹ ਹੈ ਭਈ ਸਾਡਾ ਇਹੋ ਜਿਹਾ ਪ੍ਰਧਾਨ ਜਾਜਕ ਹੈ ਜਿਹੜਾ ਕਾਸ਼ ਉੱਤੇ ਵਾਹੂਗੁਰੂ ਅਤੇ ਸਿੰਘਾਸਨ ਦੇ ਸੱਜੇ ਪਾਸੇ ਵਿਰਾਜਮਾਨ ਹੈ। ਉਹ ਪਵਿੱਤਰ ਸਥਾਨ ਦਾ ਅਤੇ ਉਸ ਅਮਲ ਦੇ ਡੇਰੇ ਦਾ ਉਪਾਸਕ ਹੈ ਜਿਹਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੂ ਨੇ ਗੱਡਿਆ। ਹਰੇਕ ਪ੍ਰਧਾਨ ਜਾਜਕ ਪੇਂਟਾਂ ਅਤੇ ਬਲੀਦਾਨ ਚੜਾਉਣ ਨੂੰ ਥਾਪਿਆ ਜਾਂਦਾ ਹੈ। ਇਸ ਕਾਰਨ ਲੋੜੀਂਦਾ ਸੀ ਭਾਈ ਉਸਦੇ ਕੋਲ ਚੜਾਉਣ ਦੇ ਲਈ ਕੁਝ ਹੋਵੇ। ਜੋ ਧਰਤੀ ਉੱਤੇ ਹੁੰਦਾ ਹੈ ਤਾਂ ਜਾਜਕ ਨਹੀਂ ਹੁੰਦਾ, ਅਤੇ ਇਸ ਲਈ ਜੋ ਸ਼ਰ੍ਹਾਂ ਦੇ ਅਨੁਸਾਰ ਪੇਂਟਾਂ ਚੜਾਉਣ ਵਾਲੇ ਹੀ ਹੁੰਦੇ ਹਨ ਅਤੇ ਸਵਰਗੀ ਵਸਤਾਂ ਦੇ ਨਮੂਨੇ ਪਰਤਾਵੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹਨ, ਅਤੇ ਜਿਵੇਂ ਮੂਸਾ ਨੇ ਪਰਮੇਸ਼ਵਰ ਦੀ ਵੱਲੋਂ ਹੁਕਮ ਮੰਨ ਲਿਆ ਜਾਂ ਡੇਰਾ ਬਣਾਉਣ ਲੱਗਾ ਤਾਂ ਵੇਖਣਾ ਜਿਹੜਾ ਨਮੂਨਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ ਉਸੇ ਦੇ ਅਨੁਸਾਰ ਸਭ ਕੁਝ ਬਣਾਵੀ। ਪਰ ਹੁਣ ਜਿੰਨਾ ਕੁ ਉਹਦੇ ਅਗਲੇ ਨਾਲੋਂ ਇੱਕ ਉੱਤਮ ਨੇਮ ਦਾ ਵਿਚੋਲਾ ਹੋਇਆ ਜਿਹੜਾ ਚੰਗੇ ਵਿਦਵਾਈਆਂ ਨੂੰ ਬਣਵਾਉਂਦਾ ਅਤੇ ਉਹਨੇ ਵਿੱਚ ਉਹਨਾਂ ਚੰਗੀ ਸੇਵਕਾਈ ਮਿਲੀ। ਪਰ ਜੇਕਰ ਉਹ ਪਹਿਲਾ ਨੇਮ ਬੇਨੁਕਸ ਹੁੰਦਾ ਤਾਂ ਦੂਜੇ ਦੀ ਥਾਂ ਨਾ ਪਾਲੀ ਜਾਂਦੀ, ਕਿਉਂ ਜੋ ਉਹ ਉਹਨਾਂ ਉੱਤੇ ਉੱਜ ਲਾ ਕੇ ਕਹਿੰਦਾ ਹੈ, ਵੇਖੋ ਉਹ ਦਿਨ ਆ ਰਹੇ ਹਨ, ਪ੍ਰਭੂ ਆਖਦਾ ਹੈ ਕਿ ਮੈਂ ਇਸਰਾਇਲ ਦੇ ਘਰਾਨੇ ਨਾਲ ਅਤੇ ਯਹੂਦਾ ਦੇ ਘਰਾਨੇ ਨਾਲ ਇੱਕ ਨੇਮ ਬੰਨਾਂਗਾ, ਅਤੇ ਉਸ ਨੇਮ ਵਾਂਗੂ ਨਹੀਂ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ ਅਤੇ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਅਤੇ ਇਸ ਲਈ ਉਹਨਾਂ ਨੂੰ ਮਿਸਰ ਦੇ ਦੇਸ਼ ਵਿੱਚੋਂ ਬਾਹਰ ਕੱਢ ਲਿਆਵਾਂ, ਅਤੇ ਉਹਨਾਂ ਨੇ ਮੇਰੇ ਨੇਮ ਉੱਤੇ ਕਾਇਮ ਨਾ ਰਹੇ, ਨਾ ਉਹਨਾਂ ਨੇ ਕੁਝ ਪ੍ਰਵਾਹ ਕੀਤੀ। ਪ੍ਰਭੂ ਆਖਦਾ ਹੈ, ਇਹ ਨੇਮ ਉਹ ਹੈ ਜਿਹੜਾ ਇਸਰਾਇਲ ਦੇ ਘਰਾਨੇ ਨਾਲ ਬੰਨਾਂਗਾ ਉਹਨਾਂ ਦੇ ਮਗਰੋਂ। ਪ੍ਰਭੂ ਆਖਦਾ ਹੈ, ਮੈਂ ਆਪਣੇ ਕਾਨੂੰਨ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਹਿਰਦਿਆਂ ਨੂੰ ਉਹਨਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ। ਹਰ ਕੋਈ ਵਤਨੀ ਨੂੰ ਨਹੀਂ ਸਿਖਾਵੇਗਾ, ਨਾ ਕੋਈ ਹਰ ਆਪਣੇ ਭਾਈ ਨੂੰ। ਇਹ ਕਹਿ ਕੇ ਭਾਈ ਪ੍ਰਭੂ ਜਾਣੋ, ਅਤੇ ਕਿਉਂ ਜੋ ਸਭੇ ਮੈਨੂੰ ਜਾਣਨਗੇ, ਉਹਨਾਂ ਨੇ ਛੋਟੇ ਤੋਂ ਲੈ ਕੇ ਵੱਡੇ ਤਿੱਕਰ। ਮੈਂ ਤਾਂ ਉਹਨਾਂ ਦੇ ਕੁਧਰਮਾਂ ਉੱਤੇ ਤਰਸਮਾਨ ਹੋਵਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰੇਗਾ। ਜਦੋਂ ਉਹਨਾਂ ਦੇ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਹਿਰਾਇਆ, ਪਰ ਜੋ ਕੁਝ ਪੁਰਾਣਾ ਹੋਇਆ ਅਤੇ ਕਿਰ ਚਾਲ ਤੱਕਰ ਅਤੇ ਉਹ ਲੋਪ ਹੋਣ ਦੇ ਨੇੜੇ ਹੈ। ਨੌਵਾਂ ਬਾਪ। ਸੋ ਪਹਿਲੇ ਨੇਮ ਵਿੱਚ ਬੰਦਗੀ ਦੀਆਂ ਵਿਧੀਆਂ ਅਤੇ ਸੰਸਾਰਕ ਪਵਿੱਤਰ ਸਥਾਨ ਹੈ ਸੀ, ਕਿਉਂ ਜੋ ਇੱਕ ਤੰਬੂ ਬਣਾਇਆ ਗਿਆ ਸੀ, ਅਰਥਾਤ ਪਹਿਲਾ ਜਿਹਦੇ ਵਿੱਚ ਸ਼ਮਾਦਾਨ, ਮੇਜ ਅਤੇ ਹਜੂਰੀ ਦੀਆਂ ਰੋਟੀਆਂ ਸਨ ਅਤੇ ਪਵਿੱਤਰ ਸਥਾਨ ਸੁਣਾਉਂਦਾ ਹੈ, ਅਤੇ ਦੂਜੇ ਦੇ ਪਰਦੇ ਦੇ ਅੰਦਰ ਉਹ ਤੰਬੂ ਸੀ ਜਿਹੜਾ ਪਵਿੱਤਰ ਸਥਾਨ ਸਤਾਉਂਦਾ ਹੈ ਅਤੇ ਜਿਹਦੇ ਵਿੱਚ ਧੂਪ ਤਖਾਉਣ ਦੀ ਸੁਨਹਿਰੀ ਜਗਵੇਦੀ ਸੀ, ਅਤੇ ਨੇਮ ਦਾ ਇੱਕ ਸੰਦੂਕ ਆਲੇ ਦੁਆਲੇ ਸੋਨੇ ਨਾਲ ਮੜਿਆ ਹੋਇਆ ਸੀ ਅਤੇ ਜਿਸ ਵਿੱਚ ਮਨ ਦਾ ਪਾਰਾ ਪਿਆ ਹੋਇਆ ਸੀ, ਅਤੇ ਸੋਨੇ ਦਾ ਇੱਕ ਡਿੱਬਾ ਅਤੇ ਹਰੂਨ ਦੀ ਛਿੱਟੀ ਅਤੇ ਉਹਨਾਂ ਵਿੱਚੋਂ ਲੰਗਰਾਂ ਫੁੱਟ ਨਿਕਲੀਆਂ ਅਤੇ ਨੇਮ ਦੀਆਂ ਪੱਟੀਆਂ ਸਨ ਅਤੇ ਉਹਨਾਂ ਦੇ ਉੱਪਰ ਤੇਜ਼ ਅਤੇ ਕਬੂਰੀ ਜਿਨ੍ਹਾਂ ਵਿੱਚ ਪ੍ਰਸਚਿਤ ਉੱਤੇ ਛਾਇਆ ਅਤੇ ਉਹਨਾਂ ਵਿੱਚ ਜਿਨ੍ਹਾਂ ਦੇ ਵਸਤਾਂ ਉੱਤੇ ਇੱਕ ਇੱਕ ਕਰਕੇ ਬਿਆਨ ਕਰਨ ਦਾ ਵੇਲਾ ਹੁੰਦਾ ਨਹੀਂ। ਸੋ ਜਦ ਇਹ ਵਸਤਾਂ ਉਹ ਤਿਆਰ ਕੀਤੀਆਂ ਗਈਆਂ ਸਨ ਤਾਂ ਪਹਿਲੇ ਤੰਬੂ ਦੇ ਅੰਦਰ ਜਦ ਨਿਤ ਜਾਜਕ ਜਾ ਕੇ ਸੇਵਾ ਦੇ ਕੰਮ ਪੂਰੇ ਕਰਦੇ ਸਨ ਅਤੇ ਦੂਜੇ ਦਿਨ ਦੂਜੇ ਅੰਦਰ ਇਕੱਲਾ ਪ੍ਰਧਾਨ ਜਾਜਕ ਵਰੇ ਦਿਨਾਂ ਪਿੱਛੋਂ ਅਤੇ ਵਾਰੀ ਵਾਰੀ ਜਾਂਦਾ ਹੁੰਦਾ ਸੀ, ਪਰ ਲਹੂ ਬਿਨਾਂ ਜਿਹਨੂੰ ਆਪਣਿਆਂ ਨੇ ਆਪਣੀ ਪ੍ਰਜਾ ਦੀਆਂ ਭੁੱਲਾਂ ਚੁੱਕਾਂ ਲਈ ਚੜਾਉਂਦਾ ਸੀ। ਇਸ ਤੋਂ ਪਵਿੱਤਰ ਆਤਮਾ ਇਹ ਦੱਸਦਾ ਹੈ ਸੀ ਭਾਈ ਪਵਿੱਤਰ ਸਥਾਨਾਂ ਦਾ ਰਾਹ ਅਜੇ ਖੁੱਲ੍ਹਾ ਨਹੀਂ। ਜਿੰਨਾ ਚਿਰ ਪਹਿਲਾ ਡੇਰਾ ਖਲੋਤਾ ਸੀ ਜਿਹੜਾ ਇਸ ਵਰਤਮਾਨ ਸਮੇਂ ਲਈ ਇੱਕ ਦ੍ਰਿਸ਼ਟਾਂਤ ਹੈ ਅਤੇ ਜਿਹਦੇ ਅਨੁਸਾਰ ਇਹੋ ਜਿਹੀਆਂ ਪੇਂਟਾਂ ਤੇ ਬਲੀਦਾਨ ਚੜਾਏ ਜਾਂਦੇ ਸਨ ਜੋ ਭੋਜਨ ਕਰਨ ਵਾਲੇ ਅਤੇ ਅੰਤ ਕਰਨ ਨੂੰ ਕਾਮਿਲ ਨਹੀਂ ਕਰ ਸਕਦੇ ਹਨ। ਇਹ ਖਾਣ ਪੀਣ ਅਤੇ ਪਾਂਤ ਪਾਂਤ ਦੇ ਇਸ਼ਨਾਨਾਂ ਦੇ ਸਨੇ ਨਿਰੀਆਂ ਸਰੀਰਕ ਵਿਧੀਆਂ ਸਨ ਜਿਹੜੀਆਂ ਸੁਧਾਰ ਦੇ ਅਤੇ ਸਮੇਂ ਤੇਕਰ ਠੀਕ ਠਹਿਰਾਈਆਂ ਗਈਆਂ ਸਨ। ਪਰ ਜਦ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਅਤੇ ਪ੍ਰਧਾਨ ਜਾਜਕ ਹੋ ਕੇ ਆਇਆ ਅਤੇ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਡੇਰੇ ਤੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਸੀ ਨਹੀਂ, ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ, ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ, ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸੰਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ, ਕਿਉਂਕਿ ਜੇਕਰ ਬੱਕਰਿਆਂ ਅਤੇ ਵਿਹੜਿਆਂ ਦੀ ਲਹੂ ਅਤੇ ਵਿਹੜ ਦੀ ਸਵਾਰ ਅਤੇ ਜਿਹੜੀ ਪ੍ਰਿਸ਼ਠਾ ਅਤੇ ਉਹਨਾਂ ਉੱਤੇ ਤੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ, ਤਾਂ ਕਿੰਨਾ ਵਧੀਕ ਹੈ ਮਸੀਹ ਦਾ ਲਹੂ ਜਿਹਨੇ ਸਾਨੂੰ ਪਵਿੱਤਰ ਅਤੇ ਸੰਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਅਤੇ ਪਰਮੇਸ਼ਵਰ ਦੇ ਅੱਗੇ ਚੜਾਇਆ, ਤੁਹਾਡੇ ਅੰਤ ਕਰਨ ਅਤੇ ਮੁਰਦਿਆਂ ਦੇ ਕੰਮਾਂ ਤੋਂ ਸ਼ੁੱਧ ਕਰੇਗਾ ਭਾਈ ਤੁਸੀਂ ਜਿਉਂਦੇ ਪਰਮੇਸ਼ੁਰ ਦੀ ਉਪਾਸਨਾ ਕਰੋ ਅਤੇ ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਭਾਈ ਉਹ ਜਿਹੜੇ ਸੱਦੇ ਹੋਏ ਹਨ ਸੰਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ ਜਿੱਥੇ ਵਸੀਅਤ ਹੈ ਉੱਥੇ ਹੀ ਕਰਨ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਪੈਂਦਾ ਹੈ ਕਿਉਂ ਜੋ ਵਸੀਅਤ ਤਾਂ ਪੱਕੀ ਹੀ ਹੁੰਦੀ ਹੈ ਅਤੇ ਜਦੋਂ ਮੌਤ ਹੋਈ ਹੋਵੇ ਅਤੇ ਜਿੰਨਾ ਚਿਰ ਵਸੀਅਤ ਕਰਨ ਵਾਲਾ ਜਿਉਂਦਾ ਹੈ ਉਹ ਕਿਸੇ ਕੰਮ ਦਾ ਨਹੀਂ ਇਸ ਕਰਕੇ ਪਹਿਲਾਂ ਨੇਮ ਵੀ ਲਹੂ ਤੋਂ ਬਿਨਾਂ ਨਹੀਂ ਕੀਤਾ ਗਿਆ ਕਿਉਂਕਿ ਜਦ ਮੂਸਾ ਨੇ ਸ਼ਰ੍ਹਾਂ ਦੇ ਅਨੁਸਾਰ ਸਾਰੀ ਪ੍ਰਜਾ ਨੂੰ ਹਰੇਕ ਹੁਕਮ ਸੁਣਾ ਹਟਿਆ ਤੇ ਬੱਚਿਆਂ ਤੇ ਬੱਕਰਿਆਂ ਦਾ ਲਹੂ ਪਾਣੀ ਅਤੇ ਕਿਰਮਚੀ ਉਹਨਾਂ ਦੇ ਨਾਲ ਜੂਫੇ ਨਾਲ ਲੈ ਕੇ ਉਸ ਪੁਸਤਕ ਨਾਲ ਅਤੇ ਸਾਰਿਆਂ ਲੋਕਾਂ ਉੱਤੇ ਛਿੜਕ ਕੇ ਆਖਿਆ ਭਾਈ ਤੁਸੀਂ ਉਸ ਨੇਮ ਦਾ ਲਹੂ ਹੋ ਜਿਹਦਾ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਅਤੇ ਇਸੇ ਤਰ੍ਹਾਂ ਉਹਨੇ ਤੰਬੂ ਉੱਤੇ ਅਤੇ ਸੇਵਕਾਈ ਦੀ ਸਾਰੀ ਸਰਗਰਮੀ ਉੱਤੇ ਤੇ ਲਹੂ ਛਿੜਕਿਆ ਅਤੇ ਸ਼ਰ੍ਹਾਂ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਵਹਾਏ ਮਾਫ਼ੀ ਹੁੰਦੀ ਹੀ ਨਹੀਂ ਸੋ ਅਵਸ਼ ਸੀ ਭਾਈ ਸਵਰਗ ਵਿਚਲੀਆਂ ਵਸਤਾਂ ਦੇ ਨਮੂਨੇ ਇਹਨਾਂ ਨਾਲ ਪਰ ਸਵਰਗੀ ਵਸਤਾਂ ਆਪ ਹੀ ਇਹਨਾਂ ਤੋਂ ਉੱਤਮ ਬਲੀਦਾਨਾਂ ਨਾਲ ਸ਼ੁੱਧ ਕੀਤੀਆਂ ਜਾਣ ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲੀ ਹੈ ਨਹੀਂ ਗਿਆ ਸਗੋਂ ਸਵਰਗ ਵਿੱਚ ਹੀ ਗਿਆ ਭਾਈ ਹੁਣ ਸਾਡੇ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ ਅਤੇ ਇਹ ਨਹੀਂ ਭਾਈ ਉਹ ਆਪਣੇ ਆਪ ਨੂੰ ਵਾਰ ਵਾਰ ਚੜਾਵੇ ਪਰ ਜਿਵੇਂ ਪ੍ਰਧਾਨ ਜਾਜਕ ਅਤੇ ਪਵਿੱਤਰ ਸਥਾਨ ਦੇ ਅੰਦਰ ਵਰੇ ਦੇ ਵਰੇ ਦੂਜੇ ਦਾ ਲਹੂ ਲੈ ਕੇ ਜਾਂਦਾ ਸੀ ਅਤੇ ਇਉਂ ਉਸ ਨੂੰ ਜਗ੍ਹਾ ਤੇ ਮੁੱਢੋ ਵਾਰ ਵਾਰ ਦੁੱਖ ਭੋਗਣਾ ਪੈਂਦਾ ਪਰ ਹੁਣ ਜੁਗਾ ਦੇ ਅੰਤ ਤੇਕਰ ਇੱਕੋ ਵਾਰ ਪ੍ਰਗਟ ਹੋਇਆ ਭਾਈ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਆਪ ਦੇ ਪਾਪਾਂ ਨੂੰ ਦੂਰ ਕਰੇ ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਸੀ ਅਤੇ ਇਸ ਦੇ ਪਿੱਛੋਂ ਨਿਉਂ ਹੁੰਦਾ ਹੈ ਅਤੇ ਮਸੀਹ ਵੀ ਬਾਲਿਆਂ ਦੇ ਪਾਪਾਂ ਦੇ ਚੁੱਕਣ ਲਈ ਇੱਕੋ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਜੀ ਵਾਰ ਪ੍ਰਗਟ ਹੋਵੇਗਾ ਦਸਵਾਂ ਬਾਪ ਸ਼ਰ੍ਹਾਂ ਜਿਹੜੀ ਆਉਣ ਵਾਲੀਆਂ ਚੰਗਾ ਚੀਜ਼ਾਂ ਦੀ ਪਰਛਾਵਾਂ ਹੈ ਅਤੇ ਉਹਨਾਂ ਵਸਤਾਂ ਦੀ ਅਸਲੀ ਸਰੂਪ ਨਹੀਂ ਕੋਲ ਆਉਣ ਵਾਲੀਆਂ ਵਸਤਾਂ ਨੂੰ ਜਿਹੜੇ ਵਰੇ ਦੇ ਵਰੇ ਸਦਾ ਇੱਕੋ ਪ੍ਰਕਾਰ ਦੇ ਬਲੀਦਾਨ ਚੜਾਉਂਦੇ ਹਨ ਕਦੇ ਕਾਮਿਲ ਨਹੀਂ ਕਰ ਸਕਦੀ ਨਹੀਂ ਤਾਂ ਕਿ ਉਹ ਚੜਾਉਣਾ ਬੰਦ ਨਾ ਹੋ ਜਾਂਦਾ ਇਸ ਕਾਰਨ ਜੋ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਉਹਨਾਂ ਨੂੰ ਪਾਪਾਂ ਦਾ ਖਿਆਲ ਨਾ ਹੁੰਦਾ ਪਰ ਇਹਨਾਂ ਬਲੀਦਾਨਾਂ ਤੋਂ ਵਰੇ ਦੇ ਵਰੇ ਪਾਪ ਚੇਤੇ ਆਉਂਦੇ ਹਨ ਕਿਉਂ ਜੋ ਇਹ ਅਨਹੋਣਾ ਹੈ ਭਾਈ ਵਿਹੜਿਆਂ ਦੇ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੈ ਅਤੇ ਆਖਦਾ ਹੈ ਬਲੀਦਾਨ ਔਰ ਪੇਟ ਨੂੰ ਨਹੀਂ ਚਾਹਿਆ ਪਰ ਮੇਰੇ ਲਈ ਦੇਹੀ ਤਿਆਰ ਕੀਤੀ ਹੋਮ ਬਲੀ ਔਰ ਪਾਪ ਬਲੀ ਤੋਂ ਤੂੰ ਪ੍ਰਸੰਨ ਨਹੀਂ ਹੁੰਦਾ ਤਦ ਮੈਂ ਆਖਿਆ ਵੇਖ ਮੈਂ ਆਇਆ ਹਾਂ ਹੇ ਪਰਮੇਸ਼ੁਰ ਭਾਈ ਤੇਰੀ ਇੱਛਾ ਨੂੰ ਪੂਰੀ ਕਰਾਂ ਜਿਵੇਂ ਪੁਸਤਕ ਦੀ ਪੱਤਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ ਉਪਰੰਤ ਉੱਪਰ ਜੋ ਕਹਿੰਦਾ ਹੈ ਭਾਈ ਤੂੰ ਬਲੀਦਾਨਾਂ ਪੇਂਟਾਂ ਅਤੇ ਹੋਮ ਬਲੀਆਂ ਔਰ ਪਾਪ ਬਲੀਆਂ ਨੂੰ ਨਾ ਚਾਹਿਆ ਨਾ ਉਹਨਾਂ ਤੋਂ ਪ੍ਰਸੰਨ ਹੋਇਆ ਪਰ ਇਸ਼ਾਰਾ ਦੇ ਅਨੁਸਾਰ ਚੜਾਏ ਜਾਂਦੇ ਹਨ ਤਦ ਉਹਨੇ ਆਖਿਆ ਵੇਖ ਮੈਂ ਤੇਰੀ ਇੱਛਾ ਨੂੰ ਪੂਰੀ ਕਰਨ ਲਈ ਆਇਆ ਹਾਂ ਉਹ ਪਹਿਲੇ ਨੂੰ ਹਟਾਉਂਦਾ ਹੈ ਭਾਈ ਦੂਜੇ ਨੂੰ ਕਾਇਮ ਕਰੇ ਅਤੇ ਉਸੇ ਇੱਛਾ ਕਰਕੇ ਯਿਸੂ ਮਸੀਹ ਦੀ ਦੇਹੀ ਇੱਕੋ ਵਾਰ ਚੜਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ ਅਤੇ ਹਰੇਕ ਜਾਜਕ ਨਿੱਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਅਤੇ ਇੱਕੋ ਪ੍ਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲਿਜਾ ਕੇ ਨਹੀਂ ਸਕਦੇ ਤੇ ਵਾਰ ਵਾਰ ਚੜਾਉਂਦਾ ਹੈ ਪਰ ਇਹ ਪਾਪਾਂ ਦੇ ਬਦਲੇ ਇੱਕੋ ਵਾਰ ਸਦਾ ਦੇ ਲਈ ਚੜ ਗਿਆ ਅਤੇ ਪਰਮੇਸ਼ੁਰ ਦੇ ਸੱਜੇ ਪਾਸੇ ਵਿਰਾਜਮਾਨ ਹੋਇਆ ਅਤੇ ਇਦੋਂ ਅੱਗੇ ਉਡੀਕ ਕਰਦਾ ਹੈ ਜੋ ਉਹਦੇ ਵੈਰੀ ਉਹਦੇ ਪੈਰਾਂ ਦੇ ਰੱਖਣ ਦੀ ਚੌਂਕੀ ਕੀਤੇ ਜਾਣ ਕਿਉਂ ਜੋ ਉਹਨੇ ਇੱਕੋ ਪੇਂਟ ਨਾਲ ਉਹਨਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਅਤੇ ਪਵਿੱਤਰ ਆਤਮਾ ਵੀ ਸਾਨੂੰ ਸਾਖੀ ਦਿੰਦਾ ਹੈ ਜੋ ਇਹਦੇ ਮਗਰੋਂ ਜਦ ਉਹ ਆਖਿਆ ਸੀ ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨਾਂਗਾ ਉਹਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ ਮੈਂ ਆਪਣੇ ਕਾਨੂੰਨ ਉਹਨਾਂ ਦੇ ਹਿਰਦਿਆਂ ਉੱਤੇ ਪਾਵਾਂਗਾ ਅਤੇ ਉਹਨਾਂ ਦੇ ਮਨਿਆਂ ਉੱਤੇ ਉਹਨਾਂ ਉੱਤੇ ਲਿਖਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਅਤੇ ਉਹਨਾਂ ਦੀਆਂ ਸਾਰੀਆਂ ਬਦਕਾਰੀਆਂ ਨੂੰ ਫਿਰ ਕਦੇ ਨਾ ਚੇਤੇ ਰੱਖਾਂਗਾ ਸੋ ਜਿੱਥੇ ਇਹਨਾਂ ਦੀ ਮਾਫ਼ੀ ਹੈ ਉੱਥੇ ਪਾਪ ਲਈ ਫਿਰ ਪੇਂਟ ਨਾ ਚੜਾਈ ਜਾਂਦੀ ਉਪਰੰਤ ਹੇ ਪ੍ਰਭੂ ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਹ ਥਾਣੀ ਜਿਹੜਾ ਉਸ ਪੜਦੇ ਮਾਣੋ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ ਹੈ ਅਤੇ ਜਦੋਂ ਸਾਡਾ ਇੱਕ ਮਹਾਂਜਾਜਕ ਜਿਹੜਾ ਪਰਮੇਸ਼ੁਰ ਦੇ ਘਰ ਉੱਤੇ ਹੈ ਤਾਂ ਆਓ ਅਸੀਂ ਸੱਚੇ ਅਤੇ ਪੂਰੇ ਦਿਲ ਅਤੇ ਪੂਰੀ ਨੇਚਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤ ਕਰਨ ਤੋਂ ਛਿੜਕਾਊ ਨਾਲ ਸ਼ੁੱਧ ਕੀਤੇ ਹੋਏ ਸਾਡੀ ਦੇਹੀ ਸਾਫ ਪਾਣੀ ਨਾਲ ਅਤੇ ਨੁਲਾਈ ਗਈ ਅਤੇ ਨੇੜੇ ਜਾਈਏ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜਿਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ ਅਤੇ ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਜੇ ਨੂੰ ਧਿਆਨ ਰੱਖੀਏ ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਜੇ ਨੂੰ ਉਪਦੇਸ਼ ਕਰੀਏ ਕਿ ਇੰਨਾ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਾਈ ਉਹ ਵੇਖੋ ਨੇੜੇ ਦਿਨ ਆਉਂਦਾ ਹੈ ਜੇ ਅਸੀਂ ਇਹ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੇ ਜਾਣ ਬੁੱਝ ਕੇ ਪਾਪ ਕਰੀਏ ਤਾਂ ਪਾਪਾਂ ਦੇ ਨਿਮਿੱਤ ਫਿਰ ਕੋਈ ਬਲੀਦਾਨ ਨਹੀਂ ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਵਾਲੀ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰਦੀ ਹੈ ਅਤੇ ਕਿਸੇ ਨੇ ਮੂਸਾ ਦੀ ਸ਼ਰਹ ਦੀ ਟਾਲਣਾ ਨਹੀਂ ਕੀਤੀ ਅਤੇ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਬਿਨਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਕੁ ਹੋਰ ਤਕੜੀ ਅਤੇ ਸਜ਼ਾ ਯੋਗ ਠਹਿਰਾਇਆ ਜਾਵੇਗਾ ਜਿਨ੍ਹਾਂ ਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਹੜਾ ਉਹਨਾਂ ਨਾਲ ਪਵਿੱਤਰ ਕੀਤਾ ਗਿਆ ਸੀ ਐਵੇਂ ਹੀ ਜਾਣਿਆ ਔਰ ਕਿਰਪਾ ਦੇ ਆਤਮਾ ਦਾ ਅਪਸ਼ਟ ਕੀਤਾ ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਨਨੇ ਆਖਿਆ ਭਾਈ ਬਦਲਾ ਲੈਣਾ ਮੇਰਾ ਕੰਮ ਹੈ ਅਤੇ ਮੈਂ ਹੀ ਵੱਟਾ ਲਵਾਂਗਾ ਅਤੇ ਫਿਰ ਇਹ ਕਿ ਪ੍ਰਭੂ ਆਪਣੀ ਪਰਜ਼ਾ ਦਾ ਨਿਆਂ ਕਰੇਗਾ ਜਿਉਂਦੇ ਪਰਮੇਸ਼ਵਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ ਅਤੇ ਪਹਿਲਿਆਂ ਦਿਨਾਂ ਵਿੱਚ ਚੇਤੇ ਕਰੋ ਜਦੋਂ ਆਪਣੇ ਉਜਾਲੇ ਕੀਤੇ ਜਾਣ ਦੇ ਪਿੱਛੋਂ ਤੁਸਾਂ ਦੁੱਖ ਦੇ ਵੱਡੇ ਕੋਲ ਮੋਲੇ ਨੂੰ ਸਹਿ ਲਿਆ ਕਦੀ ਤਾਂ ਤੁਸੀਂ ਨਿੰਦਿਆ ਅਤੇ ਬੇਪਤਾ ਦੇ ਕਾਰਨ ਤਮਾਸ਼ਾ ਬਣੇ ਅਤੇ ਕਦੀ ਉਹਨਾਂ ਦੇ ਸਾਂਝੀ ਹੋਏ ਅਤੇ ਜਿਨ੍ਹਾਂ ਨਾਲ ਇਸ ਤਰ੍ਹਾਂ ਦੂਰਦਸ਼ਾ ਹੁੰਦੀ ਸੀ ਅਤੇ ਤੁਸੀਂ ਕਦੀ ਕੈਦੀਆਂ ਦੇ ਦਰਦੀ ਹੋਏ ਅਤੇ ਆਪਣੇ ਤਨ ਦੇ ਲੁੱਟ ਜਾਣ ਨੂੰ ਆਨੰਦ ਨਾਲ ਮੰਨ ਲਿਆ ਅਤੇ ਇਹ ਜਾਣ ਕੇ ਭਾਈ ਸਾਡਾ ਤਨ ਇਸ ਨਾਲ ਉੱਤਮ ਅਤੇ ਅਟਲ ਹੈ ਸੋ ਤੁਸੀਂ ਆਪਣੀ ਦਲੇਰੀ ਨੂੰ ਕਿਤੇ ਗੁਆਣਾ ਬੈਠਣਾ ਅਤੇ ਕਿਤਾ ਵੱਡਾ ਫਲ ਹੈ ਕਿਉਂ ਜੋ ਧੀਰਜ ਕਰਨ ਦੀ ਲੋੜ ਹੈ ਭਾਈ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ ਇਹ ਲਿਖਿਆ ਹੋਇਆ ਹੈ ਹੁਣ ਥੋੜਾ ਚਿਰ ਹੈ ਜਿਹੜਾ ਆਉਣ ਵਾਲਾ ਆਵੇਗਾ ਅਤੇ ਥੋੜਾ ਚਿਰ ਨਾਲ ਆਵੇਗਾ ਪਰ ਮੇਰਾ ਧਰਮੀ ਬੰਦਾ ਨੇਚਾ ਤੋਂ ਜੀਵੇਗਾ ਅਤੇ ਜੇ ਉਹ ਪਿਛਾਂ ਹਟ ਜਾਵੇ ਤੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ ਪਰ ਅਸੀਂ ਉਸ ਦੇ ਵਿੱਚੋਂ ਨਹੀਂ ਜਿਹੜੇ ਪਿਛਾਂ ਹਟ ਜਾਂਦੇ ਹਨ ਅਤੇ ਨਸ਼ਟ ਹੋ ਜਾਂਦੇ ਹਨ ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਨੇਚਾ ਕਰਕੇ ਜਾਨ ਬਚਾ ਰੱਖਦੇ ਹਨ ਗਿਆਰਵਾਂ ਬਾਪ ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਨਡਿੱਠਾਂ ਵਸਤਾਂ ਦੀ ਸਬੂਤੀ ਹੈ ਅਤੇ ਇਸੇ ਵਿਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ ਨੇਚਾ ਨਾਲ ਅਸੀਂ ਜਾਣਦੇ ਹਾਂ ਭਾਈ ਜਗਤ ਪਰਮੇਸ਼ਵਰ ਦੇ ਫਰਮਾਨ ਨਾਲ ਸਾਜਿਆ ਗਿਆ ਅਤੇ ਜੋ ਕੁਝ ਵੇਖਣ ਵਿੱਚ ਆਉਂਦਾ ਹੈ ਸੋ ਡਿੱਠੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਿਆ ਨੇਚਾ ਨਾਲ ਹਾਬਲ ਅਤੇ ਕੈਨ ਨਾਲੋਂ ਪਰਮੇਸ਼ਵਰ ਦੇ ਅੱਗੇ ਉੱਤਮ ਬਲੀਦਾਨ ਚੜਾਇਆ ਅਤੇ ਇਸ ਕਰਕੇ ਇਹ ਸਾਖੀ ਦਿੱਤੀ ਗਈ ਭਾਈ ਉਹ ਧਰਮੀ ਹੈ ਕਿਉਂ ਜੋ ਪਰਮੇਸ਼ਵਰ ਨੇ ਉਹਦੀਆਂ ਪੇਟਾਂ ਦੇ ਵਿਖੇ ਸਾਖੀ ਦਿੱਤੀ ਅਤੇ ਉਸ ਨੇਚਾ ਦੇ ਰਾਹੀਂ ਉਹਨ ਤਿੱਕਰ ਉਹ ਬੋਲਦਾ ਹੈ ਭਾਵੇਂ ਉਹ ਮਰ ਗਿਆ ਹੈ ਨੇਚਾ ਨਾਲ ਹਨੋਕ ਉਤਾਂ ਚੁੱਕਿਆ ਗਿਆ ਭਾਈ ਮੌਤ ਨਾ ਵੇਖੇ ਅਤੇ ਉਹਦਾ ਪਤਾ ਨਾ ਲੱਗਾ ਇਸ ਲਈ ਜੋ ਪਰਮੇਸ਼ਵਰ ਨੇ ਉਹਨੂੰ ਉਤਾਂ ਚੱਕ ਲਿਆ ਅਤੇ ਕਿਉਂ ਜੋ ਉਹਦੇ ਉਤਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਭਾਈ ਪਰਮੇਸ਼ਵਰ ਮਨ ਪਾਉਂਦਾ ਹੈ ਅਤੇ ਜੋ ਕੁਝ ਨੇਚਾ ਬਾਜੋ ਉਹਨੂੰ ਮਨ ਪਾਉਂਦਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ਵਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਾਈ ਉਹ ਹੈ ਨਾਲੇ ਇਹ ਸਾਡੇ ਉਹ ਆਪਣੀਆਂ ਤਾਲਬਾਂ ਦਾ ਫਲਦਾਤਾ ਹੈ ਨੇਚਾ ਨਾਲ ਨੂੰਹ ਨੇ ਪਰਮੇਸ਼ਵਰ ਦੇ ਕੋਲੋਂ ਉਹਨਾਂ ਵਸਤਾਂ ਦੀ ਖ਼ਬਰ ਪਾ ਕੇ ਜਿਹੜੀਆਂ ਅਜੇ ਅਣਡਿੱਠੀਆਂ ਸਨ ਸਹਿਮ ਕੇ ਆਪਣੇ ਘਰ ਦੇ ਬਚਾਓ ਲਈ ਕਿਸ਼ਤੀ ਬਣਾਈ ਅਤੇ ਉਸ ਨੇਚਾ ਦੇ ਕਾਰਨ ਉਹਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸਦੇ ਤਰਨ ਦਾ ਅਧਿਕਾਰੀ ਹੋਇਆ ਜਿਹੜਾ ਨੇਚਾ ਤੋਂ ਹੀ ਹੁੰਦਾ ਹੈ ਨੇਚਾ ਨਾਲ ਅਬਰਾਹਾਮ ਜਦ ਸੱਦਿਆ ਗਿਆ ਤਾਂ ਉਸ ਥਾਂ ਦੀ ਜਾਨ ਦੀ ਆਗਿਆ ਮੰਨ ਲਈ ਅਤੇ ਜਿਹਨੂੰ ਉਸਦੇ ਅਧਿਕਾਰ ਵਿੱਚ ਲੈਣਾ ਸੀ ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਾਈ ਮੈਂ ਕਿੱਧਰ ਨੂੰ ਲਗਾ ਜਾਂਦਾ ਹਾਂ ਤਾਂ ਵੀ ਨਿਕਲ ਤੁਰਿਆ ਨੇਚਾ ਨਾਲ ਉਹ ਵਾਅਦੇ ਨਾਲ ਧਰਤੀ ਉੱਤੇ ਜਦ ਵਸਿਆ ਜਿਵੇਂ ਪਰਾਈ ਧਰਤੀ ਵਿੱਚ ਉਹਨੇ ਸਾਕ ਅਤੇ ਯਾਕੂਬ ਦੇ ਨਾਲ ਅਤੇ ਉਹਦੇ ਸੰਗ ਦੇ ਵਾਅਦੇ ਅਤੇ ਅਧਿਕਾਰੀ ਸਨ ਤੰਬੂਆਂ ਵਿੱਚ ਵਾਸ ਕੀਤਾ ਅਤੇ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਹਦੀਆਂ ਨੀਹਾਂ ਉਹ ਜਿਹਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਵਰ ਹੈ ਨੇਚਾ ਨਾਲ ਸਾਰਾ ਨੇ ਆਪ ਵੀ ਜਦੋਂ ਬੁੱਢੀ ਹੋ ਗਈ ਤਾਂ ਗਰਭਵਤੀ ਹੋਣ ਕਰਕੇ ਸ਼ਕਤੀ ਪਾਈ ਅਤੇ ਇਸ ਲਈ ਜੋ ਉਹਨੇ ਵਾਅਦਾ ਕਰਨ ਨਾਲ ਪੂਰੇ ਨੂੰ ਵਫ਼ਾਦਾਰ ਜਾਣਿਆ ਅਤੇ ਉਪਰੰਤ ਜਦੋਂ ਜੋ ਮੁਰਦਾ ਅਤੇ ਇੰਨੇ ਉਤਪਤ ਹੋਏ ਅਤੇ ਜਿੰਨੇ ਕੁ ਬਹੁਤਾ ਕਰਕੇ ਆਕਾਸ਼ ਦੇ ਤਾਰੇ ਹਨ ਅਤੇ ਜਿੰਨੇ ਕੁ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਜੋ ਅਣਗਿਣਤ ਹਨ ਅਤੇ ਇਹ ਸਭ ਨੇਚਾ ਵਿੱਚ ਮਰ ਗਏ ਅਤੇ ਉਹਨਾਂ ਨੂੰ ਦਿੱਤੇ ਹੋਏ ਵਚਨ ਪ੍ਰਾਪਤ ਨਾ ਹੋਏ ਪਰ ਉਹ ਦੂਰੋਂ ਉਹਨਾਂ ਨੂੰ ਵੇਖ ਕੇ ਜੀ ਆਇਆ ਅਤੇ ਉਹਨੂੰ ਆਖਿਆ ਅਤੇ ਮੰਨ ਲਿਆ ਭਾਈ ਅਸੀਂ ਧਰਤੀ ਉੱਤੇ ਉਪਰੇ ਅਤੇ ਪਰਦੇਸੀ ਹਾਂ ਕਿਉਂਕਿ ਅਜਿਹੀਆਂ ਗੱਲਾਂ ਆਖਦੇ ਹਾਂ ਅਤੇ ਉਹ ਪ੍ਰਗਟ ਕਰਦੇ ਹਨ ਅਤੇ ਅਸੀਂ ਆਪਣੇ ਵਤਨ ਨੂੰ ਪਾਲਦੇ ਹਾਂ ਅਤੇ ਉਹ ਦੇਸ਼ ਤੋਂ ਨਿਕਲ ਕੇ ਜਿੱਥੋਂ ਅਸੀਂ ਆਏ ਹਾਂ ਚੇਤੇ ਕਰਦੇ ਹਾਂ ਤਾਂ ਉਹਨਾਂ ਨੂੰ ਮੁੜ ਜਾਣ ਦਾ ਵੇਲਾ ਹੁੰਦਾ ਹੈ ਪਰ ਹੁਣ ਉਹ ਉਸ ਤੋਂ ਉੱਤਮ ਅਰਥਾਤ ਸਵਰਗੀ ਦੇਸ਼ ਨੂੰ ਲੋਚਦੇ ਹਨ ਇਸ ਕਾਰਨ ਪਰਮੇਸ਼ੁਰ ਨੇ ਉਹਨਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਕਿਉਂ ਜੋ ਉਹਨਾਂ ਦਾ ਪਰਮੇਸ਼ੁਰ ਕਹਾਵੇ ਉਹਨਾਂ ਨੇ ਉਹਦੇ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ ਨੇਚਾ ਨਾਲ ਅਬਰਾਹਾਮ ਨੇ ਜਦ ਪਰਤਾਇਆ ਗਿਆ ਇਸਾਕ ਨੂੰ ਬਲੀਦਾਨ ਚੜਾਇਆ ਤਾਂ ਆਪਣੇ ਇਕਲੌਤੇ ਨੂੰ ਜਿਹਦੇ ਉਹਨੇ ਵਾਅਦੇ ਦਿੱਤੇ ਸਨ ਚੜਾਉਣ ਲੱਗਾ ਅਤੇ ਜਿਹਨੂੰ ਇਹ ਆਖਿਆ ਗਿਆ ਸੀ ਭਾਈ ਇਸਾਕ ਤੋਂ ਤੇਰੀ ਵੰਸ਼ ਅਖਵਾਏਗੀ ਕਿਉਂ ਜੋ ਉਸਨੇ ਵਿਚਾਰ ਕੀਤਾ ਪਰਮੇਸ਼ੁਰ ਮੁਰਦਿਆਂ ਵਿੱਚੋਂ ਵੀ ਉਠਾਲਣ ਵਾਲਾ ਅਤੇ ਸਮਰਥ ਹੈ ਜਿਨ੍ਹਾਂ ਵਿੱਚੋਂ ਉਹਨੇ ਮਾਨੋ ਉਹਨੂੰ ਪ੍ਰਾਪਤ ਵੀ ਕਰ ਲਿਆ ਨੇਚਾ ਨਾਲ ਇਸਾਕ ਨੇ ਹੋਣ ਵਾਲੀਆਂ ਗੱਲਾਂ ਦੇ ਵਿਖੇ ਯਾਕੂਬ ਦੇ ਇਸਾਊ ਨੂੰ ਅਸੀਸ ਦਿੱਤੀ ਨੇਚਾ ਨਾਲ ਯਾਕੂਬ ਦੇ ਮਰਨ ਨਾਲ ਲੱਗਿਆ ਅਤੇ ਯੂਸਫ ਦੇ ਪੁੱਤਰਾਂ ਨੂੰ ਇੱਕ ਇੱਕ ਕਰਕੇ ਅਸੀਸ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਮੱਥਾ ਟੇਕਿਆ ਨੇਚਾ ਨਾਲ ਯੂਸਫ ਨੇ ਆਪਣੇ ਅੰਤਕਾਲ ਦੇ ਵੇਲੇ ਇਸਰਾਇਲੀਆਂ ਦੇ ਉਤੋਂ ਕੂਚ ਕਰਨ ਦੇ ਨਾਲ ਗੱਲ ਕੀਤੀ ਅਤੇ ਆਪਣੀਆਂ ਹੱਡੀਆਂ ਦੇ ਵਿਖੇ ਹੁਕਮ ਦਿੱਤਾ ਨੇਚਾ ਨਾਲ ਜਦ ਮੂਸਾ ਜੰਮਿਆ ਅਤੇ ਮਾਪਿਆਂ ਨੇ ਉਹਨੂੰ 3 ਮਹੀਨਿਆਂ ਦੇ ਵਿੱਚ ਲੁਕਾ ਕੇ ਅਤੇ ਉਹਨੂੰ ਵੇਖਿਆ ਭਈ ਬਾਲਕ ਸੋਹਣਾ ਹੈ ਅਤੇ ਉਹ ਪਾਤਸ਼ਾਹ ਫਰਮਾਨ ਤੋਂ ਨਾ ਡਰੇ ਅਤੇ ਨੇਚਾ ਨਾਲ ਮੂਸਾ ਨੇ ਜਦ ਸਿਆਣਾ ਹੋਇਆ ਫਿਰਾਉਨ ਦੀ ਧੀ ਦਾ ਪੁੱਤਰ ਖਵਾਉਣ ਤੋਂ ਇਨਕਾਰ ਕੀਤਾ ਕਿਉਂ ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲ ਜਿਹੜੇ ਥੋੜੇ ਚਿਰ ਲਈ ਸਨ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਚੱਲਣ ਦਾ ਬਾਲਾ ਪਸੰਦ ਕੀਤਾ ਅਤੇ ਉਹਨੇ ਵਿਚਾਰ ਕੀਤਾ ਭਾਈ ਮਸੀਹ ਦੇ ਨਿਮਿਤ ਨਿੰਦਿਆ ਜਾਣਾ ਅਤੇ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਹੈ ਕਿਉਂ ਜੋ ਫਲ ਪਾਤਸ਼ਾਹ ਵੱਲ ਧਿਆਨ ਹੈ ਅਤੇ ਨੇਚਾ ਨਾਲ ਉਹਨੇ ਪਾਤਸ਼ਾਹ ਦੇ ਕ੍ਰੋਧ ਤੋਂ ਪੈਰ ਨਾ ਕਰਕੇ ਮਿਸਰ ਨੂੰ ਛੱਡ ਦਿੱਤਾ ਅਤੇ ਉਹ ਅਲਖ ਨੂੰ ਜਾਣਾ ਚਾਹੁੰਦਾ ਸੀ ਅਤੇ ਲੱਗ ਕੇ ਤੋੜ ਹੋਇਆ ਅਤੇ ਨੇਚਾ ਨਾਲ ਉਹਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਨਾ ਮੰਨਿਆ ਅਤੇ ਭਾਈ ਇਉਂ ਨਾ ਹੋਵੇ ਜੋ ਪਲੌਂਠਿਆਂ ਦਾ ਨਾਸ਼ ਕਰਨ ਵਾਲਾ ਉਹਨੂੰ ਹੱਥ ਲਾਵੇ ਨੇਚਾ ਨਾਲ ਉਹ ਲਾਲ ਸਮੁੰਦਰ ਦੇ ਵਿੱਚ ਜਿਵੇਂ ਸੁੱਕੀ ਜ਼ਮੀਨ ਉੱਤੇ ਪਾਰ ਲੰਘੇ ਗਏ ਅਤੇ ਇਸ ਲਈ ਜਦ ਮਿਸਰੀਆਂ ਨੇ ਉਦਮ ਕੀਤਾ ਤਾਂ ਡੁੱਬ ਗਏ ਨੇਚਾ ਨਾਲ ਯਰੀਓ ਦਾ ਸ਼ਫੀਲ ਜਾਂ 7 ਦਿਨਾਂ ਤਿਕਰ ਕੇਰੀ ਗਈ ਸੀ ਤਾਂ ਟੈ ਪਈ ਨੇਚਾ ਨਾਲ ਰਹਾਬ ਬੇਸਵਾ ਪ੍ਰਤੀਤੀਆਂ ਅਤੇ ਸੰਘ ਨਾਸ਼ ਹੋਇਆ ਕਿਉਂ ਜੋ ਉਹਨਾਂ ਨੇ ਖੋਜੀਆਂ ਨੂੰ ਸੁੱਖ ਸਾਂਦ ਨਾਲ ਆਪਣੇ ਘਰ ਉਤਾਰਿਆ ਹੋਰ ਮੈਂ ਹੁਣ ਕੀ ਆਖਾਂ ਕਿਉਂ ਜੋ ਵੇਲ ਨਹੀਂ ਪਈ ਗਿਦੋਨ ਬਾਰਕ ਸਮਸੂਨ ਯਿਫਤਾ ਦਾਊਦ ਸਮੂਏਲ ਅਤੇ ਨਬੀਆਂ ਦੀ ਵਾਰਤਾ ਕਰਾਂ ਜਿਨ੍ਹਾਂ ਨੇ ਨੇਚਾ ਦੇ ਰਾਹੀਂ ਪਾਤਸ਼ਾਹੀ ਨੂੰ ਫਤਿਹ ਕੀਤਾ ਅਤੇ ਧਰਮ ਦੇ ਕੰਮ ਕੀਤੇ ਵਾਅਦਿਆਂ ਨੂੰ ਪ੍ਰਾਪਤ ਕਰਕੇ ਅਤੇ ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ ਅੱਗ ਦੇ ਤੌਲ ਨੂੰ ਠੰਡਾ ਕੀਤਾ ਤਲਵਾਰ ਦੀਆਂ ਤਾਰਾਂ ਤੋਂ ਬਚ ਨਿਕਲੇ ਨਿਰਬਲਤਾਈ ਦੀ ਬਲੀ ਹੋਏ ਅਤੇ ਜਦ ਅਤੇ ਸੂਰਮੇ ਬਣੇ ਅਤੇ ਓਪਰਿਆਂ ਫੌਜਾਂ ਨੂੰ ਪੁਜਾ ਦਿੱਤਾ ਤੀਵੀਆਂ ਨੇ ਆਪਣੇ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆ ਵੇਖਿਆ ਕਈ ਕੁ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ ਅਤੇ ਕਈ ਕੁ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋੜੇ ਖਾਣ ਦੇ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ ਉਹ ਪਥਰਾਓ ਕੀਤੇ ਗਏ ਔਰ ਆਰਿਆਂ ਨਾਲ ਚੀਰੇ ਗਏ ਪਥਰਾਏ ਗਏ ਤਲਵਾਰਾਂ ਨਾਲ ਵੱਢੇ ਗਏ ਕੰਗਾਲ ਅਤੇ ਦੁਖੀ ਹੋਏ ਅਤੇ ਜਬਰੀ ਜ਼ੁਲਮੀ ਹੋਏ ਅਤੇ ਪੇਡਾਂ ਅਤੇ ਬੱਕਰੀਆਂ ਅਤੇ ਖੜੀਆਂ ਵਾਂਗੂ ਪਹਿਨੇ ਮਾਰ ਮਾਰ ਫਿਰਦੇ ਰਹੇ ਅਤੇ ਸੰਸਾਰ ਉਹਨਾਂ ਦੇ ਯੋਗ ਨਹੀਂ ਸੀ ਉਹ ਜਾੜਾਂ ਅਤੇ ਪਹਾੜਾਂ ਅਤੇ ਗੁਫਾ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁਕਦੇ ਪਏ ਅਤੇ ਇਹ ਸਭ ਭਾਵੇਂ ਉਹਨਾਂ ਦੇ ਲਈ ਉਹਦੀ ਨੇਚਾ ਦੇ ਕਾਰਨ ਸਾਖੀ ਦਿੱਤੀ ਗਈ ਸੀ ਤਾਂ ਵੀ ਵਾਅਦੇ ਨੂੰ ਨਾ ਪ੍ਰਾਪਤ ਕੀਤਾ ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਇੱਕ ਹੋਰ ਚੰਗੀ ਗੱਲ ਪਹਿਲਾਂ ਸੋਚ ਕੇ ਰੱਖੀ ਸੀ ਭਾਈ ਉਹ ਆਪ ਸਾਥੋਂ ਬਿਨਾਂ ਕਾਮਲ ਨਾ ਹੋਣ 12ਵਾਂ ਬਾਪ ਉਪਰੰਤ ਜਦੋਂ ਗਾਵਾਂ ਦੇ ਐਡੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਉਹ ਅਸੀਂ ਹਰ ਇੱਕ ਪਾਪ ਨੂੰ ਅਤੇ ਉਸ ਪਾਰ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੈ ਸਬਰ ਨਾਲ ਦੌੜੀਏ ਅਤੇ ਯਸੂ ਦੇ ਵੱਲ ਤੱਕਦੇ ਰਹੀਏ ਜਿਹੜਾ ਨੇਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ ਜਿਹਨੇ ਉਸ ਆਨੰਦ ਦੇ ਨਿਮਿਤ ਜੋ ਉਹਦੇ ਤਰਿਆ ਹੋਇਆ ਸੀ ਲਾਜ਼ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਚੱਲਿਆ ਅਤੇ ਪਰਮੇਸ਼ੁਰ ਦੇ ਸੰਗ ਸਿੰਘਾਸਨ ਉੱਤੇ ਸੱਜੇ ਪਾਸੇ ਵਿਰਾਜਮਾਨ ਹੋਇਆ ਤੁਸੀਂ ਉਹਨੂੰ ਸੋਚੋ ਜਿਹਨੇ ਤੁਹਾਡੇ ਅਤੇ ਆਪਣੇ ਪਾਪੀਆਂ ਉੱਤੇ ਐਡੀ ਲਾਗਬਾਜ਼ੀ ਸਹਿ ਲਈ ਅਤੇ ਭਾਈ ਨਾ ਹੋਵੇ ਤੁਸੀਂ ਆਪਣੇ ਅੱਕ ਕੇ ਆਪਣੇ ਜੀਵ ਵਿੱਚ ਢਿੱਲੇ ਪੈ ਜਾਓ ਤੁਸਾਂ ਪਾਪ ਨਾਲ ਲੜਦੇ ਅਤੇ ਅਜੇ ਲਹੂ ਦੇ ਵਹਾਏ ਜਾਣ ਤਿਕਰ ਸਾਹਮਣਾ ਨਹੀਂ ਕੀਤਾ ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਡੇ ਪੁੱਤਰਾਂ ਵਾਂਗੂ ਸਮਝਾਈਦਾ ਹੈ ਇਹ ਮੇਰੇ ਪੁੱਤਰ ਤੂੰ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਦ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈ, ਕਿਉਂ ਜੋ ਉਹਨੇ ਪਿਆਰ ਤੈਨੂੰ ਕਰਦਾ ਹੈ, ਪ੍ਰਭੂ ਉਹਨੂੰ ਤਾੜਦਾ ਹੈ ਅਤੇ ਹਰੇਕ ਪੁੱਤਰ ਨੂੰ ਜਿਹਨੂੰ ਉਹ ਕਬੂਲ ਕਰਦਾ ਹੈ ਉਹ ਕੋੜੇ ਮਾਰਦਾ ਹੈ। ਤੂੰ ਸਹਾਰਾ ਜੋ ਕਰਦੇ ਹਨ ਅਤੇ ਇਹ ਤਾੜੇ ਜਾਣ ਦੇ ਨਿਮਿਤ ਹੈ। ਪਰਮੇਸ਼ਵਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹਾ ਪੁੱਤਰਾਂ ਨਾਲ, ਕਿਉਂ ਜੋ ਕਿਹੜਾ ਪੁੱਤਰ ਹੈ ਜੋ ਆਪਣੇ ਪਿਓ ਨੂੰ ਨਹੀਂ ਤਾੜਦਾ। ਪਰ ਜੇ ਤੁਸੀਂ ਉਸ ਦੀ ਤਾੜਨਾ ਤੇ ਬਿਨਾਂ ਰਹੇ ਜੋ ਸਿਵੇਂ ਸਾਂਝੀ ਹੋਏ ਤਾਂ ਤੁਸੀਂ ਪੁੱਤਰ ਨਹੀਂ ਸਗੋਂ ਹਰਾਮ ਦੇ ਹੋ। ਫਿਰ ਸਾਡੇ ਸਰੀਰਕ ਪਿਓ ਹਨ ਅਤੇ ਜਿਹੜਾ ਸਾਨੂੰ ਤਾੜਦੇ ਹਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ ਤਾਂ ਪਲਾ ਅਸੀਂ ਬਹੁਤ ਵਧੀਕ ਆਤਮਿਆਂ ਦੇ ਪਿਤਾ ਦੇ ਦੀਨ ਨਾ ਹੋਈਏ ਅਤੇ ਜੀਵੀਏ। ਉਹ ਤਾਂ ਥੋੜੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰ ਸਕਦੇ ਹਨ ਅਤੇ ਪਰ ਇਹ ਲਾਭ ਦੇ ਲਈ ਕਰਦਾ ਹੈ ਭਈ ਅਸੀਂ ਉਹਦੀ ਪਵਿੱਤਰਤਾਈ ਵਿੱਚ ਸਾਂਝੇ ਹੋਈਏ। ਸਾਰੀ ਤਾੜਨਾ ਤਾਂ ਉਸ ਵੇਲੇ ਆਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੋਚਦੀ ਹੈ, ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀਦਾਇਕ ਫਲ ਦਿੰਦੀ ਹੈ। ਇਸ ਲਈ ਢਿੱਲਿਆਂ ਹੱਥਾਂ ਵਿੱਚ ਅਤੇ ਪਿੜਕਦਿਆਂ ਗੋਡਿਆਂ ਨੂੰ ਸਿੱਧਿਆ ਕਰੋ ਅਤੇ ਆਪਣੇ ਪੈਰਾਂ ਨੂੰ ਲਈ ਸਿੱਧੇ ਰਾਹ ਬਣਾਓ ਅਤੇ ਜਿਹੜਾ ਲੰਗੜਾ ਹੋਵੇ ਉਹਨੂੰ ਜੋੜੋ ਨਾ ਅਤੇ ਉਖੜੋ, ਸਗੋਂ ਚੰਗਾ ਹੋ ਜਾਵੇ। ਸਭਨਾਂ ਨਾਲ ਮੇਹ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾਈ ਦਾ, ਅਤੇ ਬਿਨਾਂ ਇਹਦੇ ਕੋਈ ਪ੍ਰਭੂ ਨਾ ਵੇਖੇਗਾ। ਵੇਖਣਾ ਪਈ ਕੋਈ ਪਰਮੇਸ਼ਵਰ ਦੀ ਕਿਰਪਾ ਤੋਂ ਵੱਜਿਆ ਨਾ ਰਹੇ ਅਤੇ ਨਾ ਹੋਵੇ ਪਈ ਕੋਈ ਕੁੜੱਤਨ ਦੀ ਜੜ ਫੁੱਟ ਕੇ ਦੁੱਖ ਦੇਵੇ ਅਤੇ ਬਾਲੇ ਉਹਦੇ ਕਾਰਨ ਦੇ ਭ੍ਰਿਸ਼ਟ ਹੋ ਜਾਣ, ਅਤੇ ਨਾ ਹੋਵੇ ਕੋਈ ਹਰਾਮਕਾਰ ਅਥਵਾ ਹਿਸਾਊ ਵਾਂਗੂ ਕੁਤਰਮੀ ਹੋਵੇ ਅਤੇ ਇੱਕ ਡੰਗ ਦੇ ਖਾਣ ਵਾਲੇ ਦੇ ਪਿੱਛੇ ਆਪਣੇ ਜੇਠੇ ਜੇ ਹੋਣ ਦਾ ਹੱਕ ਵੇ ਸੁੱਟਿਆ, ਕਿਉਂ ਜੋ ਤੁਸੀਂ ਜਾਣਦੇ ਹੋ ਭਈ ਮਗਰੋਂ ਜਦ ਉਹਨੇ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ ਤਾਂ ਵੀ ਉਹ ਅਪਰਵਾਨ ਹੋਇਆ। ਇਸ ਲਈ ਜੋ ਉਹਨੂੰ ਤੌਬਾ ਕਰਨ ਦਾ ਮੌਕਾ ਨਾ ਮਿਲਿਆ ਭਾਵੇਂ ਉਹਨੇ ਹੰਝੂ ਕੇਰ ਕੇਰ ਕੇ ਉਹਨੂੰ ਪਾਲਿਆ, ਤੁਸੀਂ ਤਾਂ ਉਸ ਪਹਾੜ ਦੇ ਕੋਲ ਨਹੀਂ ਆਏ ਜੋ ਜਿਹਦੇ ਹੱਥ ਲਾਇਆ ਜਾਵੇ ਜਿਹੜਾ ਅੱਗ ਨਾਲ ਬਲ ਉੱਠਿਆ, ਨਾ ਕਾਲੇ ਬੋਲੇ, ਨਾ ਹਨੇਰੇ ਕੁੱਪ, ਨਾ ਚੱਖੜ ਚੋਲੇ, ਨਾ ਤੂਰੀ ਦੇ ਸ਼ਬਦ, ਨਾ ਗੱਲਾਂ ਦੀ ਆਵਾਜ਼ ਦੇ ਕੋਲ ਜਾ ਜਿਹਦੇ ਸੁਣਨ ਵਾਲਿਆਂ ਦੀ ਅਰਦਾਸ ਕੀਤੀ ਭਈ ਹੋਰਨਾਂ ਨੂੰ ਵਚਨ ਸਾਨੂੰ ਨਾ ਆਖਿਆ ਜਾਵੇ, ਕਿਉਂ ਜੋ ਉਹ ਸੁਕਮ ਨੂੰ ਸਹਾਰ ਨਾ ਸਕੇ। ਭਈ ਜੇ ਪਸ਼ੂ ਵੀ ਪਹਾੜ ਨਾਲ ਲੱਗੇ ਤਾਂ ਪਥਰਾਓ ਹੋ ਜਾਵੇ, ਕਿਉਂ ਜੋ ਦਿਸਿਆ ਜੋ ਅਜਿਹਾ ਭਿਆਨਕ ਸੀ। ਸੋ ਮੂਸਾ ਨੇ ਆਖਿਆ ਭਈ ਮੈਂ ਬਹੁਤ ਡਰਦਾ ਅਤੇ ਥਰ ਥਰ ਕੰਬਦਾ ਹਾਂ, ਸਗੋਂ ਸਿਉਣ ਦੇ ਪਹਾੜ ਦੇ ਕੋਲ ਆਏ ਅਤੇ ਕਾਲ ਪੁਰਖ ਦੀ ਨਗਰੀ ਸੁਰਗੀ ਯਰੂਸ਼ਲਮ ਦੇ ਕੋਲ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਦੇ ਕੋਲ ਅਤੇ ਪਲੌਂਠਿਆਂ ਦੀ ਕਲੀਸੀਆ ਦੇ ਕੋਲ ਜਿਨ੍ਹਾਂ ਦੇ ਨਾਂ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ਵਰ ਕੋਲ ਜਿਹੜਾ ਸਭਨਾਂ ਦਾ ਨਿਆਂ ਕਰਨ ਵਾਲਾ ਹੈ ਅਤੇ ਸਿੱਧ ਕੀਤੀਆਂ ਹੋਈਆਂ ਧਰਮੀਆਂ ਅਤੇ ਆਤਮਾ ਕੋਲ ਅਤੇ ਯੱਸੂ ਕੋਲ ਜਿਹੜਾ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਛੇਕੜੇ ਹੋਏ ਯੱਸੂ ਦੇ ਲਹੂ ਦੇ ਕੋਲ ਜੋ ਹਾਪਲ ਨਾਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ। ਵੇਖੋ ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦ ਉਹ ਨਾ ਬਚੇ ਤਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ। ਤਾਂ ਬਹੁਤਾ ਵਿਦੇਖ ਕਰਕੇ ਅਸੀਂ ਨਾ ਬਚਾਂਗੇ ਅਤੇ ਉਸ ਤੋਂ ਬੇਮੁੱਖ ਹੋ ਜਾਈਏ ਜਿਹੜਾ ਸਵਰਗ ਤੋਂ ਚਿਤਾਰਦਾ ਹੈ। ਧਰਤੀ ਦੇ ਵੇਲੇ ਹਿਲਾ ਦਿੱਤਾ, ਪਰ ਉਹਨੇ ਇਹ ਕਹਿ ਕੇ ਵਚਨ ਕੀਤਾ ਭਈ ਇੱਕ ਵਾਰੀ ਫੇਰ ਮੈਂ ਨੇਰਾ ਧਰਤੀ ਨੂੰ ਨਹੀਂ ਸਗੋਂ ਆਕਾਸ਼ ਨੂੰ ਵੀ ਕਾਂਬਾ ਲਾ ਦਿਆਂਗਾ। ਅਤੇ ਜਿਹੜਾ ਵਚਨ ਹੈ ਕਿ ਫੇਰ ਇੱਕ ਵਾਰੀ, ਇਹ ਪਤਾ ਦਿੰਦਾ ਹੈ ਭਈ ਬਣਾਈਆਂ ਹੋਈਆਂ ਵਸਤੂਆਂ ਉਹ ਫੇਰ ਹਿਲਾਈਆਂ ਜਾਣਗੀਆਂ ਜੋ ਟਲ ਜਾਣਗੀਆਂ, ਅਤੇ ਵਸਤੂਆਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਹਨ ਬਣੀਆਂ ਰਹਿਣ। ਸੋ ਜਦੋਂ ਇੱਕ ਰਾਜ ਸਾਨੂੰ ਮਿਲਿਆ ਹੋਇਆ ਹੈ ਹਿਲਾਇਆ ਨਹੀਂ ਜਾਂਦਾ, ਤਾਂ ਆਓ ਅਸੀਂ ਧੰਨਵਾਦ ਕਰੀਏ ਅਤੇ ਜਿਸ ਕਰਕੇ ਅਸੀਂ ਭਗਤੀ ਦਾ ਅਤੇ ਪੈ ਨਾਲ ਪਰਮੇਸ਼ਵਰ ਦੀ ਉਪਾਸਨਾ ਕਰੀਏ ਜੋ ਉਹਦੇ ਮਨ ਪਾਵੇ, ਅਤੇ ਕਿਉਂ ਜੋ ਸਾਡੇ ਪਰਮੇਸ਼ਵਰ ਦਾ ਭਸਮ ਕਰਨ ਵਾਲੀ ਅੱਗ ਹੈ। 13ਵਾਂ ਬਾਪ, ਪਰਪਨ ਦਾ ਪ੍ਰੇਮ ਬਣਿਆ ਰਹੇ, ਪ੍ਰਾਹੁਣਚਾਰੀ ਕਰਨੀ ਤਾਂ ਭੁੱਲੋ ਨਾ, ਕਿਉਂ ਜੋ ਇਹ ਕਰਕੇ ਕਿੰਨਿਆਂ ਨੇ ਦੂਤਾਂ ਨੂੰ ਬਿਨ ਪਛਾਣੇ ਕਰ ਉਤਾਰਿਆ ਹੈ। ਬੰਧੂਆਂ ਨੂੰ ਇਹ ਚੇਤੇ ਰੱਖੋ ਭਈ ਜਾਣੋ ਤੁਸੀਂ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ, ਅਤੇ ਉਹਨਾਂ ਨੂੰ ਜਿਹੜੇ ਜਬਰ ਚੱਲਦੇ ਹਨ, ਅਤੇ ਚੇਤੇ ਰੱਖੋ ਇਹ ਜਾਣ ਕੇ ਭਈ ਤੁਸੀਂ ਆਪ ਵੀ ਸਰੀਰ ਵਾਲੇ ਹੋ। ਅਤੇ ਵਿਆਹ ਕਰਨਾ ਸਭਨਾਂ ਵਿੱਚ ਆਦਰ ਯੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਵੇ, ਅਤੇ ਕਿਉਂ ਜੋ ਪਰਮੇਸ਼ਵਰ ਹਰਾਮ ਕਰਾਂ ਅਤੇ ਵਿਚਾਰੀਆਂ ਦਾ ਨਿਉਂ ਕਰੇਗਾ। ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ, ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ, ਕਿਉਂ ਜੋ ਉਹਨੇ ਆਪ ਆਖਿਆ ਹੈ ਭਈ ਮੈਂ ਤੁਹਾਨੂੰ ਕਦੇ ਨਾ ਛੱਡਾਂਗਾ ਨਾ ਤੈਨੂੰ ਕਦੇ ਤਿਆਗਾਂਗਾ। ਇਸ ਕਰਕੇ ਤੁਸੀਂ ਹੌਸਲੇ ਨਾਲ ਆਖਦੇ ਹੋ ਪ੍ਰਭੂ ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰੇਗਾ। ਅਤੇ ਮੈਂ ਆਪਣੇ ਅਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਨੂੰ ਤੁਹਾਨੂੰ ਪਰਮੇਸ਼ਵਰ ਦਾ ਵਚਨ ਸੁਣਾਇਆ ਹੈ, ਉਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰਕੇ ਉਹਨਾਂ ਦੀ ਨੇਚਾ ਦੀ ਰੀਸ ਕਰੋ। ਯਿਸੂ ਮਸੀਹ ਕੱਲ ਅਤੇ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਤੁਸੀਂ ਰੰਗ ਬਰੰਗੀਆਂ ਅਤੇ ਉਪਰੀਆਂ ਸਿੱਖਾਂ ਨਾਲ ਪਰਮਾਏ ਨਾ ਜਾਓ, ਕਿਉਂ ਜੋ ਇਹ ਚੰਗਾ ਹੈ ਭਈ ਮਨ ਦੀ ਕਿਰਪਾ ਨਾਲ ਤਗੜਾ ਕੀਤਾ ਜਾਵੇ, ਨਾ ਭੋਜਨਾਂ ਨਾਲ, ਨਾ ਜਿਨ੍ਹਾਂ ਤੋਂ ਉਹਦੇ ਵਰਤਣ ਵਾਲਿਆਂ ਨੂੰ ਕੁਝ ਲਾਭ ਨਾ ਹੋਇਆ। ਸਾਡੀ ਤਾਂ ਇੱਕ ਜਗਵੇਦੀ ਹੈ ਜਿਸ ਉੱਤੇ ਡੇਰੇ ਦੇ ਸੇਵਕਾਂ ਨੂੰ ਖਾਣ ਦਾ ਹੱਕ ਨਹੀਂ, ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਲਹੂ ਪ੍ਰਧਾਨ ਜਾਜਕ ਪਵਿੱਤਰ ਸਥਾਨ ਵਿਚ ਆਪ ਪਾਪ ਨਿਵਿਤ ਲੈ ਜਾਂਦਾ ਹੈ, ਉਹਨਾਂ ਦੇ ਸਰੀਰ ਡੇਰਿਓਂ ਬਾਹਰ ਸੜੇ ਜਾਂਦੇ ਹਨ। ਅਤੇ ਇਸ ਲਈ ਯਿਸੂ ਨੇ ਵੀ ਭਾਈ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ, ਫਾਟਕੋਂ ਬਾਹਰ ਦੁੱਖ ਚੱਲਿਆ, ਅਤੇ ਆਓ ਅਸੀਂ ਉਹਦੇ ਨਿਮਿਤ ਨਿੰਦਿਆ ਸਹਿੰਦੇ ਡੇਰਿਓਂ ਬਾਹਰ ਉਹਦੇ ਕੋਲ ਜਾਈਏ। ਅਤੇ ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ, ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਪਾਲਦੇ ਹਾਂ, ਸੋ ਅਸੀਂ ਉਸਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਹਨਾਂ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ਵਰ ਦੇ ਅੱਗੇ ਸਦਾ ਚੜਾਇਆ ਕਰੀਏ। ਪਰ ਪਲਾ ਕਰਨੋ ਅਤੇ ਪਰੋਪਕਾਰ ਕਰਨੋ ਕਦੇ ਨਾ ਭੁੱਲੀਏ, ਕਿਉਂਕਿ ਅਜਿਹਾ ਬਲੀਦਾਨਾਂ ਤੋਂ ਪਰਮੇਸ਼ਵਰ ਪ੍ਰਸੰਨ ਹੁੰਦਾ ਹੈ। ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੀ ਅਧੀਨ ਰਹੋ, ਅਤੇ ਉਹਨਾਂ ਤੋਂ ਜੋ ਉਹਨਾਂ ਵਾਂਗੂ ਲੇਖਾ ਦਿੰਦਾ ਹੈ ਅਤੇ ਜਿਹੜਾ ਤੁਹਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਹਨ ਅਤੇ ਉਹਨਾਂ ਦੇ ਕੰਮ ਨਾਲ ਆਨੰਦ ਕਰਨ, ਨਾ ਹੋ ਕੇ ਪਰ ਪਰ ਕੇ, ਕਿਉਂ ਜੋ ਤੁਹਾਡੇ ਲਈ ਲਾਭਵੰਤ ਨਹੀਂ ਹਨ। ਸਾਡੇ ਲਈ ਪ੍ਰਾਰਥਨਾ ਕਰੋ, ਕਿਉਂ ਜੋ ਸਾਨੂੰ ਨੇਚਾ ਹੈ ਭਈ ਸਾਡਾ ਅੰਤ ਕਰਨ ਸ਼ੁੱਧ ਹੈ, ਅਤੇ ਅਸੀਂ ਸਾਰੀਆਂ ਗੱਲਾਂ ਵਿਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ। ਅਤੇ ਮੈਂ ਹੋਰ ਵੀ ਮਿੰਨਤ ਨਾਲ ਬੇਨਤੀ ਕਰਦਾ ਹਾਂ ਭਈ ਤੁਸੀਂ ਇਹ ਕਰੋ ਜੋ ਮੈਂ ਤੁਹਾਡੇ ਕੋਲ ਮੁੜ ਛੇਤੀ ਪਹੁੰਚਾਇਆ ਜਾਵਾਂ। ਹੁਣ ਸ਼ਾਂਤੀ ਦਾ ਦਾਤਾ ਪਰਮੇਸ਼ਵਰ, ਜਿਹੜਾ ਭੇਡਾਂ ਦੇ ਵੱਡੇ ਜਾਲੀ ਅਰਥਾਤ ਸਾਡੇ ਯਿਸੂ ਮਸੀਹ ਨੂੰ ਸੰਦੀਪਕ ਜੀਵਨ ਦੇ ਨੇਮ ਦੇ ਲਹੂ ਨਾਲ ਮੁਰਦਿਆਂ ਵਿਚੋਂ ਜਿਵਾ ਲਿਆ, ਤੁਹਾਨੂੰ ਹਰੇਕ ਭਲੇ ਕੰਮ ਕਰਨ ਵਿਚ ਸੰਪੂਰਨ ਕਰੇ। ਭਾਈ ਤੁਸੀਂ ਉਹਦੀ ਇੱਛਾ ਨੂੰ ਪੂਰਿਆ ਕਰੋ, ਅਤੇ ਜੋ ਕੁਝ ਤੁਹਾਨੂੰ ਪਾਉਂਦਾ ਹੈ ਉਹ ਸਾਡੇ ਵਿਚ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕਰੇ, ਅਤੇ ਜਿਹਦੀ ਵਡਿਆਈ ਜੁਗੋ ਜੁਗ ਹੋਵੇ। ਆਮੀਨ। ਹੇ ਪ੍ਰਭੂ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਾਈ ਤੁਸੀਂ ਇਸ ਉਪਦੇਸ਼ ਦੇ ਵਚਨ ਨੂੰ ਸਹਿ ਲਵੋ, ਕਿਉਂ ਜੋ ਮੈਂ ਥੋੜੇ ਜਿਹੇ ਵਿਚ ਤੁਹਾਨੂੰ ਲਿਖ ਭੇਜਿਆ ਹੈ ਜੋ ਤੁਹਾਨੂੰ ਮਲੂਮ ਹੋਵੇ ਭਾਈ ਸਾਡਾ ਭਰਾ ਤਿਮੋਥੀਅਸ ਕੈਦੋਂ ਛੁੱਟ ਗਿਆ, ਜੋ ਛੇਤੀ ਆਇਆ, ਅਤੇ ਮੈਂ ਉਹਦੇ ਨਾਲ ਆਣ ਕੇ ਤੁਹਾਡਾ ਦਰਸ਼ਨ ਕਰਾਂਗਾ। ਆਪਣੇ ਸਾਰੇ ਆਗੂਆਂ ਨੂੰ, ਆਪਣੇ ਸਾਰੇ ਸੰਤਾਂ ਨੂੰ ਸੁੱਖ ਸ਼ਾਂਤ ਪਾਖੋ ਜਿਹੜੇ ਇਤਾਲੀਆ ਦੇ ਹਨ, ਅਤੇ ਉਹਦੀ ਤੁਹਾਡੀ ਸੁੱਖ ਸ਼ਾਂਤ ਪੁੱਛਦੇ ਹਨ। ਤੁਸਾਂ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ। ਆਮੀਨ।